ਤੇ ਸੰਤ ਭੇਟਿਆ ਨਾਨਕ ਮਨ ਪਰਗਾਸ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਮ ਸਤਿਕਾਰ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ, ਸਾਰੇ ਹੀ ਮਿਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਰਾਮ ਚਰਿਤ ਮਾਨਸ ਗ੍ਰੰਥ ਦੀ ਕਥਾ ਨੂੰ ਆਪ ਜੀ ਲੜੀਬੱਧ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਭਗਵਾਨ ਰਾਮ ਜੀ ਦਾ ਤੇ ਲਕਸ਼ਮਣ ਜੀ ਦਾ ਵਾਰਤਾਲਾਪ ਹੋ ਰਿਹਾ। ਲਕਸ਼ਮਣ ਜੀ ਨੇ ਗਿਆਨ ਦੇ ਵਾਸਤੇ, ਵੈਰਾਗ ਦੇ ਵਾਸਤੇ ਤੇ ਮਾਇਆ ਦੇ ਵਾਸਤੇ ਭਗਵਾਨ ਜੀ ਨੂੰ ਸਵਾਲ ਕੀਤਾ। ਭਗਵਾਨ ਰਾਮ ਜੀ ਦੱਸ ਰਹੇ ਸਨ ਕਿ ਉਸ ਪਰਮ ਵੈਰਾਗ ਉਸ ਆਦਮੀ ਨੂੰ ਪਰਮ ਵੈਰਾਗਵਾਨ ਆਖਣਾ ਚਾਹੀਦਾ ਹੈ, ਜਿਹੜਾ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਤਿੰਨਾਂ ਗੁਣਾਂ ਦਾ ਤਿਆਗ ਕਰਕੇ ਤੇ ਪੂਰੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾ ਰਿਹਾ ਹੁੰਦਾ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਮਾਇਆਈ ਸਨਾਪ ਕੋ ਜਾਨ ਕਹਿ ਸੋ ਜੀਵ, ਬੰਦ ਮੋਛ ਪ੍ਰਦ ਸਰਬ ਪਰ ਮਾਇਆ ਪ੍ਰੇਰਕ ਸੀਵ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਜੀ ਨੇ ਆਖਿਆ ਕਿ ਜੋ ਮਾਇਆ ਈਸ਼ਵਰ ਤੇ ਆਪਣੇ ਨਿਜ ਸਰੂਪ ਨੂੰ ਨਹੀਂ ਜਾਣਦਾ, ਉਸ ਨੂੰ ਜੀਵ ਆਖਣਾ ਚਾਹੀਦਾ ਹੈ। ਜਿਹੜਾ ਬੰਧਨ ਤੇ ਮੋਕਸ਼ ਦੇਣ ਵਾਲਾ ਹੈ, ਸਾਰਿਆਂ ਤੋਂ ਪਰੇ ਤੇ ਮਾਇਆ ਨੂੰ ਜਿਹੜਾ ਪ੍ਰੇਰਿਤ ਕਰਨ ਵਾਲਾ ਹੈ, ਉਸੇ ਨੂੰ ਹੀ ਈਸ਼ਵਰ ਆਖਿਆ ਜਾਂਦਾ ਹੈ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਨੇ ਆਖਿਆ, ਜੋ ਮਾਇਆ ਈਸ਼ਵਰ ਨਾ ਜਾਣੇ, ਜੋ ਨਾ ਆਪਣਾ ਆਪ ਪਛਾਣੇ, ਉਸ ਨੂੰ ਜੀਵ ਜਗਤ ਦਾ ਜਾਣੋ, ਮਾਇਆ ਪ੍ਰੇਰਕ ਈਸ਼ ਪਛਾਣੋ, ਬੰਧ ਮੋਖ ਤੋਂ ਪਰੇ ਪਰੇਰੇ, ਇਹ ਲੱਛਣ ਈਸ਼ਵਰ ਚਿੱਤ ਮੇਰੇ। ਭਾਵ ਕਿ ਜਿਹੜੇ ਲੱਛਣ ਨੇ ਇਹ ਈਸ਼ਵਰ ਦੇ ਹੁੰਦੇ ਨੇ, ਐਸਾ ਭਗਵਾਨ ਰਾਮ ਜੀ ਨੇ ਆਖਿਆ। ਦਾਤਾ ਬੰਧਨ ਮੋਖ ਦਾ ਮਾਇਆ ਪ੍ਰੇਰਕ ਜਾਣ, ਇਹ ਈਸ਼ਵਰ ਹੈ ਜੀਵ ਇਹ ਜੋ ਮਾਇਆ ਗਲਤਾਨ, ਤੇ ਜਿਹੜਾ ਮਾਇਆ ਦੇ ਵਿੱਚ ਗਲਤਾਨ ਹੈ ਉਹ ਜੀਵ ਹੈ, ਤੇ ਇਸ ਤੋਂ ਇਲਾਵਾ ਜਿਹੜਾ ਮਾਇਆ ਨੂੰ ਪ੍ਰੇਰਣਾ ਦੇਣ ਵਾਲਾ ਹੈ ਉਹ ਈਸ਼ਵਰ। ਧਰਮ ਤੇ ਬਿਰਤ ਜੋਗ ਤੇ ਗਿਆਨ, ਗਿਆਨ ਮੋਛ ਪ੍ਰਦ ਬੇਦ ਬਖਾਨਾ। ਇਸ ਤੋਂ ਇਲਾਵਾ ਭਗਵਾਨ ਜੀ ਕਹਿੰਦੇ ਨੇ ਕਿ ਧਰਮ ਤੋਂ ਵੈਰਾਗ ਤੇ ਯੋਗ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਮੋਕਸ਼ ਦੇਣ ਵਾਲਾ ਮੰਨਿਆ ਜਾਂਦਾ ਹੈ, ਐਸਾ ਵੇਦਾਂ ਦੇ ਵਿੱਚ ਬਿਆਨ ਕੀਤਾ ਗਿਆ। ਜਾਂ ਤੇ ਬੇਗ ਦਰਵੋ ਮੈਂ ਪਾਈ, ਸੋ ਮਮ ਭਗਤ ਭਗਤ ਸੁਖ ਦਾਈ। ਭਗਵਾਨ ਆਰਾਮ ਜੀ ਕਹਿੰਦੇ ਨੇ ਕਿ ਹੇ ਵੀਰ, ਜਿਸ ਤੋਂ ਮੈਂ ਤੁਰੰਤ ਹੀ ਪੰਗਰ ਜਾਂਦਾ ਹਾਂ, ਭਾਵ ਕੇ ਪ੍ਰਸੰਨ ਹੋ ਜਾਂਦਾ ਹਾਂ, ਉਹ ਮੇਰੀ ਭਗਤੀ ਹੈ ਜੋ ਭਗਤਾਂ ਨੂੰ ਸੁਖ ਹਮੇਸ਼ਾ ਦੇਣ ਵਾਲੀ। ਧਰਮ ਹੋਏ ਤਾਂ ਹੋਏ ਬੈਰਾਗ, ਸ਼ੁੱਧ ਬਿਰਤੀ ਤੋਂ ਲੱਗਦੀ ਜਾਗ। ਧਰਮ ਬ੍ਰਿਤੀ ਤੋਂ ਜੋਗ ਸੁਜਾਣ, ਜੋਗ ਤੋਂ ਉਪਜੇ ਆਤਮ ਗਿਆਨ। ਮੋਖ ਗਿਆਨ ਤੋਂ ਵੇਦ ਵਖਾਣੇ, ਕੋਈ ਵਿਰਲਾ ਇਹ ਭੇਦ ਪਛਾਣੇ। ਜਿਸ ਤੇ ਬੇਗ ਦਰਵਾਂ ਮੈਂ ਪਾਈ, ਉਹ ਮੇਰੀ ਭਗਤੀ ਸੁਖਦਾਈ। ਮੇਰੀ ਜਿਹੜੀ ਭਗਤੀ ਹੈ, ਉਹ ਸੁਖਾਂ ਦਾ ਦਾਨ ਦੇਣ ਵਾਲੀ ਹੈ। ਤੇ ਜਿਹੜਾ ਭਗਵਾਨ ਜੀ ਕਹਿੰਦੇ ਨੇ ਕਿ ਮੇਰੀ ਭਗਤੀ ਨੂੰ ਕਰਦਾ, ਉਹਦੇ ਉੱਤੇ ਮੈਂ ਬੜਾ ਛੇਤੀ ਪ੍ਰਸੰਨ ਹੋ ਜਾਂਦਾ। ਸੋ ਸੁਤੰਤਰ ਅਲਲੰਬਨਾ ਨਾ, ਤੇਹ ਅਧੀਨ ਗਿਆਨ ਬਿਗਿਆਨਾ। ਭਗਵਾਨ ਜੀ ਕਹਿੰਦੇ ਨੇ ਉਹ ਭਗਤੀ ਸੁਤੰਤਰ ਹੈ, ਉਸ ਨੂੰ ਕਿਸੇ ਹੋਰ ਸਹਾਰੇ ਦੀ, ਕਿਸੇ ਪ੍ਰਕਾਰ ਦੀ ਕੋਈ ਲੋੜ ਨਹੀਂ ਹੈ। ਗਿਆਨ ਤੇ ਵਿਗਿਆਨ ਉਹ ਦੋਵੇਂ ਹੀ ਉਸ ਦੇ ਅਧੀਨ ਆਉਂਦੇ ਨੇ। ਭਗਤ ਤਾਤ ਅਨੁਪਮ ਸੁਖ ਮੂਲਾ, ਮਿਲੇ ਜੋ ਸੰਤ ਹੋਏ ਅਨਕੂਲਾ। ਭਗਵਾਨ ਰਾਮ ਜੀ ਕਹਿੰਦੇ ਨੇ ਕਿ ਹੇ ਪਿਆਰੇ, ਭਗਤੀ ਅਨੁਪਮ ਤੇ ਸਾਰਿਆਂ ਸੁਖਾਂ ਦਾ ਮੂਲ ਹੈ। ਇਹ ਉਸ ਵੇਲੇ ਮਿਲਦੀ ਹੈ ਜਦੋਂ ਸੰਤ ਲੋਕ ਬਹੁਤ ਹੀ ਜ਼ਿਆਦਾ ਮਨੁੱਖ ਦੇ ਅਨੁਕੂਲ ਹੋ ਜਾਣ। ਭਗਤ ਕੇ ਸਾਧਨ ਕਹੋ ਬਖਾਨੀ, ਸੁਗਮ ਪੰਥ ਮੋਹ ਪਾਵੇ ਪ੍ਰਾਨੀ। ਭਗਵਾਨ ਰਾਮ ਜੀ ਨੇ ਬਿਆਨ ਕੀਤਾ ਹੈ ਕਿ ਇਹ ਉਹ ਸੌਖਾ ਰਸਤਾ ਹੈ ਜਿਸ ਦੇ ਰਾਹੀਂ ਪ੍ਰਾਣੀ ਮੈਨੂੰ ਸਹਿਜ ਸੁਭਾਅ ਦੇ ਨਾਲ ਹੀ ਪ੍ਰਾਪਤ ਕਰ ਲੈਂਦੇ ਨੇ। ਨਿਪਟ ਸੁਤੰਤਰ ਭਗਤ ਪਿਆਰੀ, ਤਿਸ ਅਧੀਨ ਹੈ ਗਿਆਨ ਵਿਚਾਰੀ। ਭਗਤੀ ਭਗਤੀ ਭਗਤ ਸਦਾ ਸੁਖ ਮੂਲ, ਮਿਲੇ ਜੋ ਸੰਤ ਰਹੇ ਅਨੁਕੂਲ। ਜੋ ਸਾਧਨ ਹਨ ਭਗਤੀ ਵਾਲੇ, ਉਹ ਮਾਰਗ ਸਭ ਸੁਗਮ ਸੁਖਾਲੇ। ਉਹ ਜਿਹੜੇ ਰਸਤੇ ਨੇ, ਜਿਹੜੇ ਭਗਤੀ ਵਾਲੇ ਨੇ, ਉਹ ਭਗਵਾਨ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਸੌਖੇ ਤੇ ਸਰਲ ਨੇ। ਪ੍ਰਥਮ ਬਿਪਰ ਚਰਨ ਅਤ ਪ੍ਰੀਤੀ, ਨਿਜ ਨਿਜ ਕਰਮ ਨਿਰਤ ਸ਼੍ਰੁਤ ਰੀਤੀ। ਭਗਵਾਨ ਜੀ ਕਹਿੰਦੇ ਨੇ ਕਿ ਪਹਿਲਾਂ ਤਾਂ ਬ੍ਰਾਹਮਣਾਂ ਦੀ ਰਚਨਾ ਦੇ ਵਿੱਚ ਅਤਿਅੰਤ ਪ੍ਰੀਤ ਹੋਵੇ। ਇਸ ਤੋਂ ਇਲਾਵਾ ਵੈਦਿਕ ਰੀਤ ਦੇ ਅਨੁਸਾਰ ਵਿਅਕਤੀ ਆਪਣੇ ਆਪਣੇ ਕਰਮਾਂ ਦੇ ਵਿੱਚ ਹਮੇਸ਼ਾ ਲੱਗਾ ਰਹੇ। ਇਹ ਕਰ ਫਲ ਪੁਣ ਵਿਸ਼ੈ ਬਿਰਾਗਾ, ਤਬ ਮਮ ਧਰਮ ਉਪਜ ਅਨੁਰਾਗਾ। ਇਸ ਦੇ ਸਿੱਟੇ ਵਜੋਂ ਭਗਵਾਨ ਜੀ ਕਹਿੰਦੇ ਨੇ ਕਿ ਵਿਸ਼ਿਆਂ ਦੇ ਪ੍ਰਤੀ ਫਿਰ ਤਿਆਗ ਹੁੰਦਾ ਹੈ, ਵੈਰਾਗ ਹੁੰਦਾ ਹੈ, ਫਿਰ ਮੇਰੇ ਧਰਮ ਭਾਵ ਕੇ ਭਾਗਵਤ ਧਰਮ ਦੇ ਵਿੱਚ ਪ੍ਰੇਮ ਪੈਦਾ ਹੁੰਦਾ। ਸ਼੍ਰਵਣ ਆਦਿਕ ਨਵ ਭਗਤ ਦਿਰੜਾਹੀ, ਮਮ ਲੀਲਾ ਰਤ ਅਤ ਮਨ ਮਾਹੀ। ਭਗਵਾਨ ਰਾਮ ਜੀ ਕਹਿੰਦੇ ਨੇ ਕਿ ਇਸ ਤੋਂ ਪਿੱਛੋਂ ਸ਼੍ਰਵਣ, ਕੀਰਤਨ, ਸਿਮਰਨ, ਚਰਨ ਸੇਵਾ, ਅਰਚਨਾ, ਬੰਦਨਾ, ਸਖੇ, ਦਸ ਅਤੇ ਆਤਮ ਨਿਵੇਦਨ ਆਦਿ ਨੌ ਤਰ੍ਹਾਂ ਦੀਆਂ ਜਿਹੜੀਆਂ ਭਗਤੀਆਂ ਨੇ, ਉਹ ਦ੍ਰਿੜ ਹੁੰਦੀਆਂ ਨੇ ਤੇ ਮਨ ਦੇ ਵਿੱਚ ਮੇਰੀਆਂ ਜਿਹੜੀਆਂ ਲੀਲਾਵਾਂ ਨੇ ਉਹਨਾਂ ਦੇ ਪ੍ਰਤੀ ਅਤਿਅੰਤ ਜ਼ਿਆਦਾ ਪ੍ਰੇਮ ਉਤਪੰਨ ਹੁੰਦਾ। ਪ੍ਰਥਮੇ ਬਿਪਰ ਚਰਨ ਚਿਤ ਲਾਵੇ, ਦੁਤੀਏ ਨਿਜ ਨਿਜ ਕਰਮ ਕਰਾਵੇ। ਇਸ ਤੋਂ ਹੋਵੇ ਵਿਸ਼ੇ ਵੈਰਾਗ, ਉਪਜੇ ਧਰਮ ਪ੍ਰੀਤ ਅਨੁਰਾਗ। ਨੌਦਾ ਭਗਤੀ ਕਰੇ ਪਿਆਰ, ਸ਼੍ਰਵਣ ਆਦਿਕ ਦੀ ਜਾਣੇ ਸਾਰ। ਲੀਲਾ ਮੇਰੀ ਮਨ ਚ ਧਿਆਵੇ, ਸੰਤ ਚਰਨ ਸੰਗ ਪ੍ਰੀਤ ਲਗਾਵੇ। ਉਸ ਵੇਲੇ ਮਨ ਤੇ ਚਿੱਤ ਦੇ ਵਿੱਚ ਮੇਰੀ ਲੀਲਾ ਹੁੰਦੀ ਹੈ ਸੰਤਾਂ ਦੇ ਚਰਨਾਂ ਦੇ ਨਾਲ। ਉਸ ਵੇਲੇ ਫਿਰ ਮਨੁੱਖ ਦੀ ਪ੍ਰੀਤ ਜੁੜਦੀ। ਸੰਤ ਚਰਨ ਪੰਕਜ ਅਤ ਪ੍ਰੇਮਾ, ਮਨ ਕ੍ਰਮ ਬਚਨ ਭਜਨ ਦ੍ਰਿੜ ਨਿਮਾ। ਤੇ ਭਗਵਾਨ ਜੀ ਕਹਿੰਦੇ ਨੇ ਕਿ ਜਿਹਦਾ ਸੰਤਾਂ ਦੇ ਚਰਨਾਂ ਕਮਲਾਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਹੁੰਦਾ ਹੈ, ਜਿਹੜਾ ਕਿ ਮਨ ਬਚਨ ਤੇ ਕਰਮ ਦੇ ਨਾਲ ਭਜਨ ਕਰਨ ਦਾ ਦ੍ਰਿੜ ਨੇਮ ਪਾਲਦਾ ਹੋਵੇ, ਉਹ ਸਾਰਿਆਂ ਤੋਂ ਉੱਤਮ। ਗੁਰ ਪਿਤ ਮਾਤ ਬੰਦ ਪਤ ਦੇਵਾ, ਸਭ ਮੋਹਿ ਕਉ ਜਾਣੈ ਦ੍ਰਿੜ ਸੇਵਾ। ਇਸ ਤੋਂ ਇਲਾਵਾ ਭਗਵਾਨ ਜੀ ਕਹਿੰਦੇ ਨੇ ਕਿ ਜਿਹੜਾ ਗੁਰੂ ਪਿਤਾ ਮਾਤਾ ਭਰਾ ਪਤੀ ਤੇ ਦੇਵਤਾ ਮੈਨੂੰ ਹੀ ਸਮਝੇ ਤੇ ਮੇਰੀ ਸੇਵਾ ਦੇ ਵਿੱਚ ਹੀ ਜਿਹੜਾ ਪੂਰੇ ਪ੍ਰਕਾਰ ਦੇ ਨਾਲ ਦ੍ਰਿੜ ਹੋਵੇ। ਮਮ ਗੁਣ ਗਾਵਤ ਪੁਲਕ ਸਰੀਰਾ ਗਦ ਗਦ ਗਿਰਾ ਨਯਨ ਬਹਿ ਨੀਰਾ। ਭਗਵਾਨ ਰਾਮ ਜੀ ਕਹਿੰਦੇ ਨੇ ਕਿ ਮੇਰਾ ਗੁਣਗਾਨ ਕਰਦਿਆਂ ਕਰਦਿਆਂ ਜਿਹਦਾ ਸਰੀਰ ਬਹੁਤ ਜ਼ਿਆਦਾ ਰੋਮਾਂਚਿਤ ਹੋ ਜਾਵੇ, ਬੋਲ ਗਦਗਦ ਹੋ ਜਾਣ ਤੇ ਅੱਖਾਂ ਦੇ ਵਿੱਚੋਂ ਪ੍ਰੇਮ ਦੇ ਹੰਝੂਆਂ ਦਾ ਪਾਣੀ ਲਗਾਤਾਰ ਵਹਿਣ ਲੱਗ ਜਾਵੇ। ਕਾਮ ਯਾਦ ਮਮ ਦਮ ਬਨਾ ਜਾ ਕੇ ਤਾਤ ਨਿਰੰਤਰ ਬਸ ਮੈਂ ਤਾਂ ਕੇ। ਭਗਵਾਨ ਰਾਮ ਜੀ ਕਹਿੰਦੇ ਨੇ ਕਿ ਜਿਹਦੇ ਵਿੱਚ ਕਾਮ ਹੰਕਾਰ ਪਖੰਡ ਆਦਿ ਬਿਲਕੁਲ ਵੀ ਨਾ ਹੋਣ, ਹੇ ਭਰਾ ਲਛਮਣ, ਮੈਂ ਸਦਾ ਉਸਦੇ ਵਸ ਦੇ ਵਿੱਚ ਹੀ ਹੋ ਕੇ ਚੱਲਦਾ ਹਾਂ, ਐਸਾ ਭਗਵਾਨ ਰਾਮ ਜੀ ਨੇ ਬਚਨ ਕੀਤਾ। ਮਨ ਕ੍ਰਮ ਵਚਨ ਭਜਨ ਦ੍ਰਿੜ ਨੇਮੀ ਮਾਤ ਪਿਤਾ ਵਤ ਮੇਰਾ ਪ੍ਰੇਮੀ ਪਤੀ ਦੇਵ ਗੁਰੂ ਦੇਵ ਮਹਾਨ ਜਾਣੇ ਸਭ ਤੋਂ ਅਧਿਕ ਸੁਜਾਨ। ਗੁਰਪਿਤ ਮਾਤ ਪਿਤਾ ਪਤੀ ਦੇਵ ਨਿਸ਼ਚਾ ਤਾਰ ਕਰੇ ਨਿਜ ਸੇਵ ਰੋਮ ਰੋਮ ਮੇਰੇ ਗੁਣ ਗਾਵੇ ਗਦ ਗਦ ਬਾਣੀ ਨੈਣ ਵਰਾਵੇ ਕਾਮ ਕ੍ਰੋਧ ਮਦ ਦੰਭ ਨਾ ਵੀਰ ਮੈਂ ਉਹਨਾਂ ਦੇ ਵਸਾਂ ਸਰੀਰ। ਉਹਨਾਂ ਦੇ ਸਰੀਰਾਂ ਦੇ ਵਿੱਚ ਭਗਵਾਨ ਰਾਮ ਜੀ ਕਹਿੰਦੇ ਨੇ ਕਿ ਲਛਮਣ ਮੈਂ ਰਹਿੰਦਾ। ਬਚਨ ਕਰਮ ਮਨ ਮੋਰ ਗਤ ਭਜਨ ਕਰਨੀ ਕਾਮ ਤਿਨ ਕੈ ਹਿਰਦੈ ਕਮਲ ਮੋ ਕਰੋ ਸਦਾ ਬਿਸਰਾਮ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਜੀ ਨੇ ਬਚਨ ਕੀਤਾ ਕਿ ਜਿਸ ਨੂੰ ਮਨ ਬਚਨ ਤੇ ਕਰਮ ਦੇ ਨਾਲ ਮੇਰੀ ਗਤੀ ਹੈ ਤੇ ਜਿਹੜਾ ਨਿਸ਼ਕਾਮ ਭਾਵ ਦੇ ਨਾਲ ਮੇਰਾ ਹੀ ਭਜਨ ਕਰਦੇ ਨੇ ਉਹਨਾਂ ਦੇ ਹਿਰਦੇ ਰੂਪੀ ਕਮਲ ਦੇ ਵਿੱਚ ਮੈਂ ਸਦਾ ਵਿਸਰਾਮ ਕਰਦਾ ਹਾਂ, ਆਰਾਮ ਕਰਦਾ। ਮਨ ਕ੍ਰਮ ਵਚਨ ਭਜਨ ਜੋ ਕਰਦੇ ਨਿਸ਼ਕਾਮੀ ਨਿਰਮਲ ਜਿਨ ਹਿਰਦੇ ਕਰਾਂ ਸਦਾ ਉਸ ਥਾਂ ਵਿਸ਼ਰਾਮ ਇਹ ਸੁੰਦਰ ਮੰਦਰ ਅਭਿਰਾਮ। ਭਾਵ ਕੇ ਉਹਨਾਂ ਦੇ ਮਨਾਂ ਦੇ ਮੰਦਰਾਂ ਦੇ ਵਿੱਚ ਭਗਵਾਨ ਰਾਮ ਜੀ ਕਹਿੰਦੇ ਨੇ ਕਿ ਮੈਂ ਵਿਸ਼ਰਾਮ ਕਰਦਾ ਹਾਂ, ਆਰਾਮ ਕਰਦਾ। ਭਗਤ ਜੋਗ ਸੁਣ ਅਤ ਸੁਖ ਪਾਵਾ ਲਛਮਣ ਪ੍ਰਭ ਚਰਨਨ ਸਿਰ ਨਾਵਾ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਇਸ ਭਗਤੀ ਯੋਗ ਦਾ ਵਰਣਨ ਸੁਣ ਕੇ ਲਛਮਣ ਜੀ ਬਹੁਤ ਹੀ ਜ਼ਿਆਦਾ ਸੁਖੀ ਹੋਏ ਨੇ ਤੇ ਉਹਨਾਂ ਨੇ ਭਗਵਾਨ ਰਾਮ ਚੰਦਰ ਜੀ ਦੇ ਚਰਨਾਂ ਦੇ ਵਿੱਚ ਆਪਣੇ ਸਿਰ ਨੂੰ ਨਿਵਾਇਆ। ਇਹ ਬਿਦ ਗਏ ਕਛਕ ਦਿਨ ਬੀਤੀ ਕਹਿਤ ਬਿਰਾਗ ਗਿਆਨ ਗੁਣ ਨੀਤੀ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਇਸੇ ਪ੍ਰਕਾਰ ਦੇ ਨਾਲ ਵੈਰਾਗ ਗਿਆਨ ਗੁਣ ਤੇ ਨੀਤੀ ਕਹਿੰਦਿਆਂ ਹੋਇਆਂ ਕੁਝ ਦਿਨ ਇਸੇ ਪ੍ਰਕਾਰ ਦੇ ਨਾਲ ਹੀ ਬਤੀਤ ਹੋ ਗਏ। ਭਗਤੀ ਮਾਰਗ ਜੋਗ ਦਿਖਾਏ ਸੁਣ ਲਛਮਣ ਨੇ ਮਨ ਸੁਖ ਪਾਏ ਫਿਰ ਚਰਨੀ ਉਸ ਸੀਸ ਨਿਵਾਇਆ ਇਸ ਬਿਦ ਕੁਝ ਦਿਨ ਸਮਾਂ ਬਿਤਾਇਆ। ਇਸੇ ਪ੍ਰਕਾਰ ਦੇ ਨਾਲ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਕੁਝ ਦਿਨਾਂ ਦਾ ਸਮਾਂ ਬਤੀਤ ਹੋ ਗਏ। ਸੂਪ ਨਖਾ ਰਾਵਣ ਕੈ ਬਹਿਨੀ ਦੁਸ਼ਟ ਹਿਰਦੈ ਦਾਰਨ ਜਸ ਯਹਨੀ। ਕਵੀ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਸੂਰਪਨਖਾ ਨਾਂ ਦੀ ਰਾਵਣ ਦੀ ਇੱਕ ਭੈਣ ਸੀ ਜੋ ਨਾਗਣ ਦੇ ਵਾਂਗ ਭਿਆਨਕ ਤੇ ਦੁਸ਼ਟ ਹਿਰਦੇ ਵਾਲੀ ਔਰਤ ਸੀ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਤੁਲਸੀ ਦਾਸ ਜੀ ਸੂਪਨਖਾ ਨਾਮ ਬਿਆਨ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੇ ਵਿੱਚ ਵੀ ਸੂਪਨਖਾ ਇਸ ਦਾ ਨਾਮ ਲਿਖਿਆ ਹੈ। ਕਈ ਕਈ ਇਤਿਹਾਸਕਾਰ ਸਰੂਪਨਖਾ ਵੀ ਇਸ ਨੂੰ ਕਹਿੰਦੇ ਨੇ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਜੀ ਨਾਭਾ ਇੱਕ ਵੱਖਰੇ ਪ੍ਰਕਾਰ ਦੇ ਨਾਲ ਜ਼ਿਕਰ ਕਰਦੇ ਨੇ। ਉਹ ਕਹਿੰਦੇ ਨੇ ਕਿ ਸਰੂਪ ਦਾ ਭਾਵ ਹੁੰਦਾ ਹੈ ਛੱਜ, ਤੇ ਸਰੂਪ ਤੋਂ ਅੱਗੇ ਹੈ ਨਖਾ। ਨਖਾ ਦਾ ਭਾਵ ਹੁੰਦਾ ਕਿ ਨੌ। ਛੱਜ ਵਰਗੇ ਜਿਹਦੇ ਨੌ ਸੀ ਉਸ ਨੂੰ ਆਖਿਆ ਜਾਂਦਾ ਹੈ ਸਰੂਪ ਨਖਾ। ਇਸ ਕਰਕੇ ਭਾਈ ਕਾਹਨ ਸਿੰਘ ਜੀ ਨਾਭਾ ਦੇ ਅਨੁਸਾਰ ਸਰੂਪ ਨਖਾ ਇਸ ਦਾ ਨਾਮ ਅਸਲੀ ਬਿਆਨ ਕੀਤਾ ਗਿਆ ਕਿ ਜਿਹਦੇ ਛੱਜ ਵਰਗੇ ਨੌ ਸਨ। ਇਸ ਕਰਕੇ ਸੂਪ ਨਖਾ ਆਖ ਲਿਆ ਜਾਵੇ ਜਾਂ ਸਰੂਪ ਨਖਾ ਆਖ ਲਿਆ ਜਾਵੇ ਜਾਂ ਸਰੂਪ ਨਖਾ ਇਹ ਇੱਕੋ ਹੀ ਔਰਤ ਦੇ ਨਾਮ ਨੇ ਜਿਹਨੂੰ ਕਿ ਰਾਵਣ ਦੀ ਭੈਣ ਲਿਖਿਆ ਗਿਆ। ਇਸ ਜਗ੍ਹਾ ਦੇ ਉੱਤੇ ਹੁਣ ਤੁਲਸੀਦਾਸ ਜੀ ਨੇ ਬਿਆਨ ਕੀਤਾ ਕਿ ਸੂਪ ਨਖਾ ਉਹਦਾ ਨਾਮ ਸੀ ਜਿਹੜੀ ਰਾਵਣ ਦੀ ਭੈਣ ਸੀ, ਜਿਹੜੀ ਬਹੁਤ ਜ਼ਿਆਦਾ ਨਾਗਣ ਵਰਗੀ ਭੈੜੀ ਭਿਆਨਕ ਤੇ ਦੁਸ਼ਟ ਹਿਰਦੇ ਵਾਲੀ ਸੀ। ਪੰਚ ਬਟੀ ਸੋ ਗਏ ਇੱਕ ਬਾਰਾ, ਦੇਖ ਬਿਕਲ ਪਈ ਜੁਗਲ ਕਮਾਰਾ। ਉਹ ਜਿਹੜੀ ਸੂਪ ਨਖਾ ਸੀ ਇੱਕ ਵਾਰੀ ਪੰਚਵਟੀ ਦੇ ਵਿੱਚ ਗਈ ਤੇ ਦੋਵਾਂ ਰਾਜਕੁਮਾਰਾਂ ਨੂੰ ਪਾਵ ਕੇ ਭਗਵਾਨ ਰਾਮ ਜੀ ਨੂੰ ਤੇ ਲਛਮਣ ਨੂੰ ਦੇਖ ਕੇ ਕਾਮ ਦੀ ਭਾਵਨਾ ਦੇ ਵਿੱਚ ਅਧੀਨ ਹੋ ਕੇ ਉਹ ਬਹੁਤ ਜ਼ਿਆਦਾ ਵਿਆਕਲ ਹੋ ਗਏ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਸਰੂਪ ਨਖਾ ਇੱਕ ਰਾਵਣ ਦੀ ਭੈਣ ਹੈ ਸੀ, ਦੁਸ਼ਟ ਦਿਲਾਂ ਦੀ ਨਿਪਟ ਸੀ ਨਾਗਣੀ। ਉਹ ਪੰਚਵਟੀ ਦੇ ਵਿੱਚ ਇੱਕ ਵਾਰ ਆਈ, ਸ਼ਕਲ ਵੇਖ ਕੇ ਹੋਈ ਬੈਰਾਗਣੀ। ਉਹ ਰੂਪ ਵੇਖਿਆ ਦੋਹਾਂ ਹੀ ਰਾਣਿਆਂ ਦਾ, ਉਖੜੀ ਮਤ ਸੀ ਤੁਰਤ ਟਿਕਾਣਿਆਂ ਤੋਂ। ਵੇਖੋ ਕਲਾ ਭਗਵਾਨ ਦੀ ਵਰਤ ਦੀ ਕੀ, ਸਦਕੇ ਸਦਾ ਹੀ ਰੱਬ ਦੇ ਪਾਣਿਆਂ ਤੋਂ। ਹਰਪਾਲ ਸਿੰਘ ਜੀ ਬੇਦੀ ਬਿਆਨ ਕਰਦੇ ਨੇ ਕਿ ਮੈਂ ਹਮੇਸ਼ਾ ਹੀ ਜਿਹੜੇ ਭਗਵਾਨ ਨੇ ਉਹਦੇ ਪਾਣਿਆਂ ਤੋਂ ਸਦਕੇ ਜਾਂਦਾ ਹਾਂ। ਇਸ ਪ੍ਰਕਾਰ ਦੇ ਨਾਲ ਜਿਹੜੀ ਸਰੂਪ ਨਖਾ ਸੀ, ਹੁਣ ਹਰਪਾਲ ਸਿੰਘ ਜੀ ਬੇਦੀ ਨੇ ਸਰੂਪ ਨਖਾ ਉਹਦਾ ਨਾਮ ਬਿਆਨ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਮੈਂ ਪਾਣਿਆਂ ਤੋਂ ਸਦਕੇ ਜਾਣਾ ਹਾਂ ਜਿਹੜੇ ਰੱਬ ਵਰਤਾਉਂਦਾ ਹੈ। ਹੁਣ ਦੇਖੋ ਕਿ ਪਾਣਾ ਅੱਗੇ ਕੀ ਵਰਤਦਾ। ਭਰਾਤਾ ਪਿਤਾ ਪੁੱਤਰ ਔਰ ਗਾਰੀ, ਪੁਰਸ਼ ਮਨੋਹਰ ਨਿਰਖਤ ਨਾਰੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਕਾਕ ਪਸੁੰਡ ਸੁਨਾਰੇ ਨੇ ਸਾਖੀ ਗਰੜ ਨੂੰ ਕਹਿੰਦੇ ਨੇ ਕਾਕ ਪਸੁੰਡ ਕਿ ਹੇ ਭਰਾ, ਪਿਤਾ ਪੁੱਤਰ ਮਨੋਹਰ ਪੁਰਸ਼ ਨੂੰ ਵੇਖ ਕੇ ਸਰੂਪ ਨਖਾ ਵਰਗੀ ਇਸਤਰੀ ਬਹੁਤ ਹੀ ਜ਼ਿਆਦਾ ਵਿਆਕਲ ਹੋ ਜਾਂਦੀ ਹੈ ਤੇ ਆਪਣੇ ਮਨ ਨੂੰ ਕਿਸੇ ਪ੍ਰਕਾਰ ਦੇ ਨਾਲ ਉਹ ਰੋਕ ਨਹੀਂ ਸਕਦੀ। ਹੋਏ ਬਿਕਲ ਸਕ ਮਨ ਨਾ ਰੋਕੀ, ਜਿਮ ਰਵ ਮਨ ਦ੍ਰਵ ਰਵੈ ਬਿਲੋਕੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਿਵੇਂ ਸੂਰਜ ਦੀ ਕ੍ਰਾਂਤੀ ਮਣੀ ਸੂਰਜ ਨੂੰ ਵੇਖ ਕੇ ਪੰਗਰ ਜਾਂਦੀ ਹੈ, ਉਹ ਆਪਣੇ ਆਪ ਨੂੰ ਰੋਕ ਨਹੀਂ ਸਕਦੀ, ਇਸੇ ਪ੍ਰਕਾਰ ਦੇ ਨਾਲ ਜਿਹੜੀਆਂ ਐਸੀਆਂ ਔਰਤਾਂ ਨੇ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਦੀਆਂ। ਇਸੇ ਪ੍ਰਕਾਰ ਦੀ ਜਿਹੜੀ ਹਾਲਤ ਸੀ ਉਹ ਹੋ ਗਈ ਸੀ ਸੂਪ ਨਖਾ ਦੀ। ਭਾਈ ਪਿਤਾ ਤੇ ਪੁੱਤ ਪੁਰ ਪੁਰਖ ਤੱਕੇ, ਭਾਈ ਪਿਤਾ ਤੇ ਪੁੱਤ ਪਰ ਪੁਰਖ ਤੱਕੇ, ਵੇਖੋ ਸੋਹਲ ਤੇ ਸੁੰਦਰ ਜਵਾਨ ਨਾਰੀ, ਵੇਂਦੇ ਸਾਰ ਹੀ ਹੋਸ਼ ਵਿਸਾਰ ਦੇਵੇ, ਪਿਗਲੇ ਕਾਮਣੀ ਵਾਂਗਣਾ ਮਤ ਮਾਰੀ। ਕਹਿੰਦਾ ਕਾਕ ਪਸੁੰਡ ਤੂੰ ਸੁਣੀ ਗਰੁੜਾ, ਸੂਰਜ ਮਣੀ ਜੋ ਟਲੇ ਦੁਪਹਿਰ ਦੇ ਵਿੱਚ, ਸੁੰਦਰ ਪੁਰਖ ਨੂੰ ਵੇਖ ਕੇ ਟਲੇ ਨਾਰੀ, ਮਨ ਰੁਕੇ ਨਾ ਕਾਮ ਦੀ ਲਹਿਰ ਦੇ ਵਿੱਚ। ਹਰਪਾਲ ਸਿੰਘ ਜੀ ਬੇਦੀ ਵੀ ਐਸਾ ਬਿਆਨ ਕਰਦੇ ਨੇ ਕਿ ਫਿਰ ਉਹ ਆਪਣੇ ਮਨ ਨੂੰ ਕਿਸੇ ਪ੍ਰਕਾਰ ਦੇ ਨਾਲ ਔਰਤ ਰੋਕ ਨਹੀਂ ਸਕਦੀ।
ਰੁਚਰ ਰੂਪ ਤਰ ਪ੍ਰਭ ਪੈ ਜਾਈ, ਬੋਲੀ ਬਚਨ ਬਹੁਤ ਮੁਸਕਾਈ।
ਉਸ ਵੇਲੇ ਜਿਹੜੀ ਸੂਪ ਨਖਾ ਸੀ ਉਹ ਫਿਰ ਭਗਵਾਨ ਰਾਮ ਜੀ ਦੇ ਰੂਪ ਨੂੰ ਮਾਫ ਕਰਨਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਹ ਸੁੰਦਰ ਸਰੂਪ ਨੂੰ ਧਾਰਨ ਕਰਕੇ ਸੂਪ ਨਖਾ ਭਗਵਾਨ ਰਾਮ ਜੀ ਦੇ ਕੋਲ ਪਹੁੰਚੀ ਹੈ ਤੇ ਫਿਰ ਹੱਸਦੀ ਹੱਸਦੀ ਉਹ ਭਗਵਾਨ ਰਾਮ ਜੀ ਨੂੰ ਇਸ ਪ੍ਰਕਾਰ ਦੇ ਨਾਲ ਕਹਿਣ ਲੱਗੀ, ਤੁਮ ਸਮ ਪੁਰਸ਼ ਨਮੋ ਸਮ ਨਾਰੀ, ਯਹ ਸੰਜੋਗ ਬਿਦ ਰਚਾ ਬੇਚਾਰੀ। ਸੂਪ ਨਖਾ ਭਗਵਾਨ ਰਾਮ ਜੀ ਨੂੰ ਕਹਿੰਦੀ ਹੈ ਕਿ ਨਾ ਤੁਹਾਡੇ ਵਰਗਾ ਕੋਈ ਸੋਹਣਾ ਪੁਰਸ਼ ਤੇ ਨਾ ਹੀ ਮੇਰੇ ਵਰਗੀ ਕੋਈ ਰੂਪਵਤੀ ਇਸਤਰੀ ਵਿਦਾਤਾ ਨੇ ਰਚੀ ਹੈ। ਕਹਿੰਦੀ ਹੈ ਕਿ ਵਿਦਾਤਾ ਨੇ ਇਹ ਜਿਹੜਾ ਸੰਜੋਗ ਹੈ ਬਹੁਤ ਵਿਚਾਰ ਪੂਰਵਕ ਰਚਿਆ ਹੈ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਨੂੰ ਸੂਪ ਨਖਾ ਨੇ ਆਖਿਆ, ਵੇਸ ਤਾਰ ਕੇ ਰੂਪ ਨਿਖਾਰ ਕੇ ਓ ਪਾਸ ਪ੍ਰਭੂ ਦੇ ਸੱਜ ਸਜਾਇਆ ਈ, ਬੋਲੀ ਵਚਨ ਓ ਮਸ਼ਕਰੀ ਨਾਲ ਠੱਠੇ ਨਾਲ ਮੁਸ਼ਕ ਦੇ ਮੁਸ਼ਕ ਮੁਸ਼ਕਾਇਆ ਈ, ਤੁਸਾਂ ਜਿਹਾ ਨਾ ਪੁਰਖ ਜਹਾਨ ਦੇ ਵਿੱਚ ਮੇਰੇ ਜਿਹੀ ਨਾ ਰਾਜ ਕੁਮਾਰ ਲੱਭੇ, ਰਚਿਆ ਅਜਬ ਸੰਜੋਗ ਵਿਚਾਰ ਓਨੇ ਨਾ ਉਹ ਸਾਜ ਲੱਭੇ ਨਾ ਉਹ ਤਾਰ ਲੱਭੇ। ਸੂਪ ਨਖਾ ਭਗਵਾਨ ਰਾਮ ਜੀ ਨੂੰ ਕਹਿੰਦੇ ਆ ਕਿ ਵਿਦਾਤਾ ਨੇ ਬੜਾ ਚੰਗਾ ਸੰਜੋਗ ਮਿਲਾਇਆ ਹੈ, ਨਾ ਤੁਹਾਡੇ ਵਰਗਾ ਸੋਹਣਾ ਦੁਨੀਆਂ ਦੇ ਉੱਤੇ ਕੋਈ ਪੁਰਖ ਹੈ ਤੇ ਨਾ ਹੀ ਕੋਈ ਦੁਨੀਆਂ ਦੇ ਉੱਤੇ ਮੇਰੇ ਵਰਗੀ ਸੁੰਦਰ ਇਸਤਰੀ ਹੋਵੇਗੀ। ਮਮ ਅਨਰੂਪ ਪੁਰਸ਼ ਜਗ ਨਾਹੀ, ਦੇਖੋ ਖੋਜ ਲੋਕ ਤੇਹੋ ਨਾਹੀ। ਸੂਪ ਨਖਾ ਨੇ ਐਸਾ ਆਖਿਆ ਹੈ ਕਿ ਮੇਰੇ ਯੋਗ ਦੁਨੀਆਂ ਦੇ ਵਿੱਚ ਕੋਈ ਵੀ ਪੁਰਖ ਨਹੀਂ ਹੈ। ਕਹਿੰਦੀ ਹੈ ਕਿ ਮੈਂ ਤਿੰਨਾਂ ਲੋਕਾਂ ਦੇ ਵਿੱਚ ਲੱਭ ਕੇ ਖੋਜ ਕੇ ਵੇਖ ਲਿਆ, ਤਾਂ ਤੇ ਅਬ ਲਗ ਰਹਿਉ ਕੁਮਾਰੀ, ਮਨ ਮਾਨਾ ਕਛ ਤੁਮੈ ਨਿਹਾਰੀ। ਇਸੇ ਕਰਕੇ ਸੂਪ ਨਖਾ ਕਹਿੰਦੀ ਹੈ ਅਜੇ ਤੱਕ ਮੈਂ ਕੁਆਰੀ ਹਾਂ, ਮੈਂ ਕਿਸੇ ਦੇ ਨਾਲ ਵਿਆਹ ਨਹੀਂ ਕਰਵਾਇਆ। ਕਹਿੰਦੀ ਹੈ ਕਿ ਹੁਣ ਤੁਹਾਨੂੰ ਵੇਖ ਕੇ ਅੱਜ ਮੇਰਾ ਮਨ ਕੁਝ ਕੁ ਤੁਹਾਡੇ ਉੱਤੇ ਮੰਨਿਆ ਹੈ। ਇਸ ਪ੍ਰਕਾਰ ਦੀਆਂ ਗੱਲਾਂ ਉਹ ਸੂਪ ਨਖਾ ਭਗਵਾਨ ਰਾਮ ਜੀ ਦੇ ਨਾਲ ਕਰਦੀ। ਤਿੰਨ ਲੋਕ ਵਿੱਚ ਛਾਣ ਛੱਟ ਵੇਖਿਆ ਮੈਂ, ਨਾ ਕੋਈ ਪੁਰਖ ਸੁੰਦਰ ਮੇਰੇ ਹਾਣ ਦਾਏ, ਤਾਂ ਉਹ ਅੱਜ ਤੱਕ ਰਹੀ ਕੁਆਰ ਦੇ ਵਿੱਚ ਮੇਰੇ ਦਿਲਾਂ ਦੀ ਦਿਲ ਪਛਾਣ ਦਾਏ। ਪਰ ਕਹਿੰਦੀ ਹੈ ਕਿ ਅੱਜ ਪਹਿਲਾ ਸਮਾਂ ਹੈ ਕਿ ਤੁਹਾਨੂੰ ਵੇਖ ਕੇ ਮੇਰਾ ਮਨ ਤੁਹਾਡੇ ਉੱਤੇ ਕੁਝ ਰਿਝਿਆ। ਟੂੰਡ ਥੱਕੀ ਸਾਰਾ ਸੰਸਾਰ, ਤਿੰਨ ਲੋਕ ਨੌ ਖੰਡ ਅਪਾਰ, ਖੋਜ ਖੋਜ ਮੈਂ ਥੱਕ ਹੁੱਟ ਹਾਰੀ, ਨਾ ਕੋਈ ਪੁਰਖ ਮਨੋਹਰ ਨਾਰੀ, ਸੁਨਿਆ ਵੇਖ ਰਹੀ ਸੰਸਾਰ, ਅੱਜ ਵੇਖੇ ਹਨ ਪ੍ਰਾਣ ਆਧਾਰ, ਮੈਂ ਹਾਂ ਅੱਜ ਤੱਕ ਕੰਜ ਕੁਆਰੀ, ਅੱਜ ਕੁਝ ਧੀਰਜ ਮਿਲੀ ਕੁਮਾਰੀ। ਅੱਜ ਤੁਹਾਨੂੰ ਵੇਖ ਕੇ ਮੇਰੇ ਮਨ ਦੇ ਵਿੱਚ ਕੋਈ ਧੀਰਜ ਬੱਜਾ ਹੈ ਕਿ ਐਸਾ ਕੋਈ ਦੁਨੀਆਂ ਦੇ ਉੱਤੇ ਪੁਰਖ ਹੈ ਜਿਹਦੇ ਨਾਲ ਮੈਂ ਆਪਣਾ ਵਿਆਹ ਕਰਾ ਸਕਦੀ। ਸੀਤੈ ਚਿਤੈ ਕਹੀ ਪ੍ਰਭ ਬਾਤਾ, ਐਹ ਕੁਆਰ ਮੋਰ ਲਗ ਪ੍ਰਾਤਾ। ਤੇ ਉਸ ਵੇਲੇ ਜਦੋਂ ਐਸੀਆਂ ਸੂਪ ਨਖਾ ਨੇ ਗੱਲਾਂ ਕੀਤੀਆਂ ਤੇ ਫਿਰ ਉਸ ਵੇਲੇ ਭਗਵਾਨ ਰਾਮ ਜੀ ਨੇ ਸੀਤਾ ਦੇ ਵੱਲ ਵੇਖਿਆ ਕਿ ਤੇ ਉਸ ਦੇ ਵੱਲ ਵੇਖ ਕੇ ਫਿਰ ਭਗਵਾਨ ਜੀ ਨੇ ਆਖਿਆ ਕਿ ਮੇਰਾ ਜਿਹੜਾ ਛੋਟਾ ਭਰਾ ਹੈ ਉਹ ਕੁਆਰਾ ਹੈ, ਇਸ ਕਰਕੇ ਤੂੰ ਉਹਦੇ ਕੋਲ ਜਾ।
ਗਏ ਸਚ ਮਨ ਰਿਪ ਭਗਨੀ ਜਾਨੀ, ਪ੍ਰਭ ਬਿਲੋਕ ਬੋਲੇ ਮ੍ਰਿਦ ਬਾਣੀ।
ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ
ਕਿ ਲਛਮਣ ਨੇ ਉਸ ਨੂੰ ਵੈਰੀ ਦੀ ਭੈਣ ਸਮਝ ਕੇ ਤੇ ਪ੍ਰਭੂ ਜੀ ਦੇ ਵੱਲ ਵੇਖ ਕੇ ਕੋਮਲ ਸ਼ਬਦਾਂ ਦੇ ਨਾਲ ਇਸ ਪ੍ਰਕਾਰ ਦੇ ਨਾਲ ਆਖਿਆ, ਕਿਉਂਕਿ ਭਗਵਾਨ ਅੰਤਰਜਾਮੀ ਪੂਰੇ ਪ੍ਰਕਾਰ ਦੇ ਨਾਲ ਜਾਣਦੇ ਸਨ ਇਹ ਕੌਣ ਹੈ। ਲਛਮਣ ਵੀ ਇਸ ਗੱਲ ਤੋਂ ਜਾਣੂ ਸੀ, ਇਸ ਕਰਕੇ ਭਗਵਾਨ ਰਾਮ ਜੀ ਨੇ ਜਾਣ ਬੁੱਝ ਕੇ ਆਖਿਆ ਕਿ ਛੋਟੇ ਭਰਾ ਦੇ ਕੋਲ ਜਾ, ਉਹ ਤੇ ਕੁਆਰਾ ਹੈ। ਕਹਿਣ ਦਾ ਭਾਵ ਹੈ ਕਿ ਮੈਂ ਤੇ ਵਿਆਹਿਆ ਹੋਇਆ, ਮੇਰੀ ਤੇ ਘਰਵਾਲੀ ਹੈ। ਪਰ ਦਰਅਸਲ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਚਾਰੇ ਭਰਾ ਹੀ ਵਿਆਹੇ ਹੋਏ ਸਨ। ਬਨਵਾਸ ਆਪਣੀ ਘਰਵਾਲੀ ਨੂੰ ਛੱਡ ਕੇ ਲਛਮਣ ਨਾਲ ਆਇਆ ਸੀ ਭਗਵਾਨ ਰਾਮ ਦੇ। ਇਹ ਸਾਰਾ ਕੁਝ ਭਗਵਾਨ ਰਾਮ ਜੀ ਨੇ ਜਾਣ ਬੁੱਝ ਕੇ ਆਖਿਆ ਕਿ ਤੂੰ ਉਹਦੇ ਕੋਲ ਜਾ। ਇਸ ਪ੍ਰਕਾਰ ਦੇ ਨਾਲ ਤੁਲਸੀ ਦਾਸ ਜੀ ਬਿਆਨ ਕਰਦੇ ਨੇ। ਦੂਜੇ ਪਾਸੇ ਕਵੀ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਵੈਰੀ ਦੀ ਭੈਣ ਸਮਝ ਕੇ ਤੇ ਫਿਰ ਲਛਮਣ ਨੇ ਕੋਮਲ ਸ਼ਬਦਾਂ ਦੇ ਨਾਲ ਇਸ ਤਰ੍ਹਾਂ ਆਖਿਆ, ਵੇਖ ਸੀਆ ਵੱਲ ਭਗਵਾਨ ਬੋਲੇ, ਲਛਮਣ ਵੀਰ ਜੋ ਬੈਠਾ ਕੋਲੇ, ਇਹ ਹੈ ਦੇਵੀ ਅਜੇ ਕੁਆਰਾ, ਮੇਰਾ ਮੇਰੇ ਨਾਲ ਪਸਾਰਾ, ਇਹ ਸੁਣ ਲਛਮਣ ਦੇ ਗਈ ਕੋਲ। ਲਛਮਣ ਬੋਲੇ ਬੋਲ ਅਮੋਲ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਭਗਵਾਨ ਨੇ ਆਖਿਆ ਕਿ ਮੇਰਾ ਤੇ ਪਸਾਰਾ, ਮੇਰੀ ਤੇ ਘਰਵਾਲੀ ਮੇਰੇ ਨਾਲ ਹੈ, ਪਰ ਇਹ ਮੇਰਾ ਛੋਟਾ ਜਿਹੜਾ ਭਰਾ ਹੈ ਇਹ ਕੁਆਰਾ ਹੈ। ਤੇ ਭਗਵਾਨ ਦੀ ਗੱਲ ਨੂੰ ਸੁਣ ਕੇ ਫਿਰ ਲਛਮਣ ਦੇ ਕੋਲ ਉਹ ਪਹੁੰਚੀ ਹੈ ਤੇ ਫਿਰ ਮਿੱਠੇ ਸ਼ਬਦਾਂ ਦੇ ਨਾਲ ਲਛਮਣ ਨੇ ਅੱਗੋਂ ਇਸ ਤਰ੍ਹਾਂ ਆਖਿਆ, ਸੁੰਦਰ ਸੁਣ ਮੈਂ ਉਨ ਕਰ ਦਾਸਾ, ਪ੍ਰਾਦੀਨ ਨਹੀਂ ਤੋਰ ਸੁਪਾਸਾ। ਲਛਮਣ ਜੀ ਸੂਪ ਨਖਾਂ ਨੂੰ ਕਹਿੰਦੇ ਨੇ ਕਿ ਹੇ ਸੁੰਦਰੀ, ਮੈਂ ਤਾਂ ਉਹਨਾਂ ਦਾ ਦਾਸ ਹਾਂ, ਭਾਵ ਕਿ ਭਗਵਾਨ ਰਾਮ ਜੀ ਦਾ। ਕਹਿੰਦੇ ਨੇ ਲਛਮਣ ਜੀ, ਮੈਂ ਤੇ ਪ੍ਰਾ ਅਧੀਨ ਹਾਂ, ਇਸ ਲਈ ਮੈਨੂੰ ਇਸ ਵਾਸਤੇ ਤੈਨੂੰ ਮੇਰੇ ਤੋਂ ਸੁਖ ਕਿਸੇ ਪ੍ਰਕਾਰ ਦੇ ਨਾਲ ਲਛਮਣ ਜੀ ਕਹਿੰਦੇ ਨੇ ਕਿ ਮਿਲ ਨਹੀਂ ਸਕਦਾ। ਪ੍ਰਭ ਸਮਰਥ ਕੌਸ਼ਲਪੁਰ ਰਾਜਾ, ਜੋ ਕੁਛ ਕਰੇ ਉਹਨੇ ਸਭ ਸਾਜਾ। ਲਛਮਣ ਜੀ ਕਹਿੰਦੇ ਨੇ ਕਿ ਭਗਵਾਨ ਰਾਮ ਜੀ ਮੇਰੇ ਭਰਾਤਾ ਤੇ ਸਮਰੱਥ ਨੇ, ਉਹ ਕੌਸ਼ਲਪੁਰ ਦੇ ਰਾਜੇ ਨੇ, ਉਹਨਾਂ ਜੋ ਕੁਝ ਕਰਨ ਉਹਨਾਂ ਨੂੰ ਟੁਕਦਾ ਹੈ, ਪਰ ਮੇਰੇ ਵਾਸਤੇ ਇਹ ਕੁਝ ਵੀ ਕਰਨ ਦੇ ਯੋਗ ਨਹੀਂ ਹੈ। ਇਸ ਪ੍ਰਕਾਰ ਦੇ ਨਾਲ ਲਛਮਣ ਨੇ ਸੂਪਨਖਾ ਨੂੰ ਆਖੇ, ਜਾਣੀ ਸ਼ਤਰੂ ਦੀ ਇਹ ਭੈਣ, ਪ੍ਰਭ ਵਿਲੋਕ ਬੋਲੇ ਮ੍ਰਿਦ ਬੈਣ, ਸੁਣੋ ਸੁੰਦਰੀ ਗੱਲ ਸੁਣਾਵਾਂ, ਮੈਂ ਤੈਨੂੰ ਨਿਜ ਭੇਦ ਬਤਾਵਾਂ, ਮੈਂ ਸੇਵਕ ਹਾਂ ਦਾਸ ਕਹਾਵਾਂ, ਪਰ ਅਧੀਨ ਕੀ ਸੁਖ ਪਹੁੰਚਾਵਾਂ, ਉਹ ਹਨ ਅਵਧਪੁਰੀ ਪ੍ਰਧਾਨ, ਜੋ ਚਾਹੁਣ ਸੋ ਕਰਨ ਸੁਹਾਣ, ਇਸ ਕਰਕੇ ਤੂੰ ਉਹਨਾਂ ਦੇ ਕੋਲ ਹੀ ਜਾ, ਕਿਉਂਕਿ ਕਰਨ ਕਾਰਨ ਯੋਗ ਸਿਰਫ ਮੇਰੇ ਵੱਡੇ ਪ੍ਰਾਤਾ ਭਗਵਾਨ ਰਾਮ ਜੀ ਹੀ ਨੇ। ਸੇਵਕ ਸੁਖ ਚੈ ਮਾਨ ਪਿਖਾਰੀ, ਬੈਸਨ ਤਨ ਸੁਭ ਗਤ ਬਿਬ ਚਾਰੀ। ਉਸ ਵੇਲੇ ਲਛਮਣ ਜੀ ਨੇ ਬਹੁਤ ਸਾਰੇ ਇਸ ਦੇ ਪ੍ਰਥਾਏ ਪ੍ਰਮਾਣ ਦਿੱਤੇ ਨੇ। ਆਖਿਆ ਲਛਮਣ ਨੇ ਕਿ ਜੇਕਰ ਸੇਵਕ ਸੁਖ ਚਾਵੇ, ਭਿਖਾਰੀ ਆਪਣਾ ਸਨਮਾਨ ਚਾਵੇ, ਤੇ ਵੈਲੀ ਮਨੁੱਖ ਧਨ ਚਾਹੇ, ਵਿਵਚਾਰੀ ਸ਼ੁਭ ਗਤੀ ਚਾਹੇ, ਤੇ ਐਸਾ ਕਦੇ ਹੋ ਨਹੀਂ ਸਕਦਾ। ਲੋਭੀ ਜਸ ਚਹਿ ਚਾਰ ਗੁਮਾਨੀ, ਨਵ ਦੋਹ ਦੂਧ ਚਹਿਤ ਪ੍ਰਾਣੀ। ਇਸ ਤੋਂ ਇਲਾਵਾ ਲਛਮਣ ਜੀ ਕਹਿੰਦੇ ਨੇ ਕਿ ਜੇਕਰ ਲੋਭੀ ਆਖੇ ਕਿ ਮੈਨੂੰ ਜਸ ਦੀ ਪ੍ਰਾਪਤੀ ਹੋਵੇ, ਐਸਾ ਵੀ ਕਦੇ ਨਹੀਂ ਹੋ ਸਕਦਾ। ਜਿਹੜਾ ਅਭਿਮਾਨੀ ਮਨੁੱਖ ਹੈ, ਉਹ ਚਾਹਵੇ ਕਿ ਚਾਰ ਪਦਾਰਥ ਮੈਨੂੰ ਮਿਲ ਜਾਣ, ਐਸਾ ਵੀ ਕਦੇ ਨਹੀਂ ਹੁੰਦਾ। ਇਸ ਕਰਕੇ ਇਹ ਤੇ ਉਸ ਤਰ੍ਹਾਂ ਦੀ ਕਹਿੰਦਾ ਹੈ ਲਛਮਣ ਗੱਲ ਹੋਵੇਗੀ ਕਿ ਜਿਵੇਂ ਕੋਈ ਪ੍ਰਾਣੀ ਆਕਾਸ਼ ਤੋਂ ਦੁੱਧ ਚੋਣਾ ਚਾਹੁੰਦਾ ਹੋਵੇ। ਕਹਿਣ ਦਾ ਭਾਵ ਹੈ ਕਿ ਅਸੰਭਵ ਨੂੰ ਸੰਭਵ ਕਰਨਾ ਚਾਹੁੰਦਾ ਹੁਣ ਕੋਈ, ਐਸਾ ਕਦੇ ਹੋ ਨਹੀਂ ਸਕਦਾ। ਇਸ ਪ੍ਰਕਾਰ ਦੀਆਂ ਗੱਲਾਂ ਉਸ ਵੇਲੇ ਲਛਮਣ ਨੇ ਆਖੀਆਂ ਸੂਪ ਨਖਾਂ ਨੂੰ। ਸੇਵਕ ਨੂੰ ਕੀ ਸੁਖ ਸੇਵਕ ਨੂੰ ਕੀ ਸੁਖ ਸੁਜਾਨ, ਮੰਗਤੇ ਦਾ ਕੀ ਜਗ ਵਿਚ ਮਾਨ, ਪੁਰਖ ਵਿਸ਼ਈ ਜਿਉ ਤਨ ਹੀਨ, ਬਿਵਚਾਰੀ ਜਿਉ ਪੁਰਖ ਕਮੀਨ, ਲੋਭੀ ਦਾ ਜਸ ਜਗ ਵਿਚ ਜਾਵੇ, ਜਿਵੇਂ ਗੁਮਾਨੀ ਧਰਮ ਗਵਾਵੇ, ਸੁਖ ਲੋੜਨ ਇਹ ਮੂੜ ਖਿਆਲੇ, ਚੋਣ ਆਕਾਸ਼ੋਂ ਦੁੱਧ ਪਿਆਲੇ। ਭਾਵ ਕੇ ਜਿਸ ਪ੍ਰਕਾਰ ਦੇ ਨਾਲ ਆਕਾਸ਼ ਨੂੰ ਚੋ ਕੇ ਦੁੱਧ ਦੇ ਪਿਆਲੇ ਨਹੀਂ ਭਰੇ ਜਾਂਦੇ, ਇਸੇ ਪ੍ਰਕਾਰ ਦੇ ਨਾਲ ਇਹ ਕਦੇ ਵੀ ਹੋ ਨਹੀਂ ਸਕਦਾ। ਲਛਮਣ ਨੇ ਆਖਿਆ, ਪੁਣ ਫਿਰ ਰਾਮ ਨਿਕਟ ਸੋ ਆਈ, ਪ੍ਰਭ ਲਛਮਣ ਪੈ ਬਾਹਰ ਪਠਾਈ। ਜਦੋਂ ਲਛਮਣ ਨੇ ਜਵਾਬ ਦੇ ਦਿੱਤਾ ਤੇ ਫਿਰ ਦੁਬਾਰਾ ਭਗਵਾਨ ਰਾਮ ਜੀ ਦੇ ਕੋਲ ਸੂਪ ਨਖਾ ਪਹੁੰਚੀ ਹੈ, ਪਰ ਭਗਵਾਨ ਰਾਮ ਜੀ ਨੇ ਫਿਰ ਤੋਂ ਲਛਮਣ ਦੇ ਵੱਲ ਹੀ ਉਸ ਨੂੰ ਭੇਜ ਦਿੱਤਾ। ਲਛਮਣ ਕਹਾ ਤੋਹੇ ਸੋ ਬਰਈ, ਜੋ ਤ੍ਰਿਣ ਤੋਰ ਲਾਜ ਪਰ ਹਰਹੀ। ਜਦੋਂ ਦੁਬਾਰਾ ਫਿਰ ਲਛਮਣ ਦੇ ਕੋਲ ਆਈ ਹੈ ਤੇ ਫਿਰ ਲਛਮਣ ਨੇ ਆਖਿਆ ਕਿ ਤੈਨੂੰ ਉਹ ਵਰੇਗਾ ਜਿਹੜਾ ਲੱਜਾ ਨੂੰ ਲੱਜਾ ਨੂੰ ਇੱਕ ਤੀਲੇ ਦੇ ਵਾਂਗ ਤੋੜ ਕੇ ਪ੍ਰਣ ਕਰਕੇ ਤਿਆਗ ਦੇਵੇਗਾ, ਤੈਨੂੰ ਤੇ ਉਹ ਵਰੇਗਾ, ਤੈਨੂੰ ਤੇ ਉਹ ਵਿਆਵੇਗਾ। ਇਸ ਪ੍ਰਕਾਰ ਦੇ ਨਾਲ ਲਛਮਣ ਨੇ ਆਖਿਆ। ਫਿਰ ਉਹ ਰਾਮ ਕੋਲ ਚੱਲ ਆਈ, ਉਸਨੇ ਲਛਮਣ ਪਾਸ ਪਠਾਈ। ਲਛਮਣ ਆਖੇ ਮੂੰਹ ਤੋਂ ਬੋਲ, ਕਹਿੰਦਾ ਹਸ ਹਸ ਨਾਲ ਮਖੌਲ, ਤੈਨੂੰ ਵਰੇ ਵਿਆਵੇ ਕਿਹੜਾ, ਲੋਕ ਲਾਜ ਨੂੰ ਛੱਡੇ ਜਿਹੜਾ, ਸ਼ਰਮ ਧਰਮ ਤ੍ਰਿਣ ਵਾਂਗ ਗਵਾਵੇ, ਤਦ ਉਹ ਤੈਨੂੰ ਪੁਰਖ ਵਿਆਵੇ, ਤੈਨੂੰ ਤੇ ਉਹ ਪੁਰਖ ਵਿਆਹੇਗਾ ਜਿਹੜਾ ਕਿ ਸ਼ਰਮ ਧਰਮ ਨੂੰ ਇੱਕ ਤਿਨਕੇ ਦੇ ਵਾਂਗ ਤੋੜੇਗਾ, ਤੇ ਫਿਰ ਇਸ ਕਰਕੇ ਦੱਸ ਤੈਨੂੰ ਵਿਆਹੇਗਾ ਕੌਣ। ਤਬ ਖਿਸਿਆਣ ਰਾਮ ਪੈ ਗਈ, ਰੂਪ ਭਯੰਕਰ ਪ੍ਰਗਟ ਪਈ। ਫਿਰ ਉਸ ਨੂੰ ਲਛਮਣ ਦੀਆਂ ਗੱਲਾਂ ਸੁਣ ਕੇ ਸੂਪਨਖਾ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਫਿਰ ਖਿਜੀ ਹੋਈ ਦੁਬਾਰਾ ਭਗਵਾਨ ਰਾਮ ਜੀ ਦੇ ਕੋਲ ਪਹੁੰਚੀ ਤੇ ਫਿਰ ਉਸ ਨੇ ਆਪਣਾ ਜਿਹੜਾ ਭਿਆਨਕ ਰੂਪ ਸੀ ਉਹ ਪ੍ਰਗਟ ਕੀਤਾ, ਕਿਉਂਕਿ ਉਹ ਤੇ ਰਾਕਸ਼ਨੀ ਸੀ। ਇੱਕ ਸੁੰਦਰ ਸਰੂਪ ਨੂੰ ਉਹਨੇ ਮਾਇਆ ਦੇ ਨਾਲ ਧਾਰਨ ਕੀਤਾ ਸੀ। ਜਦੋਂ ਉਹਨੂੰ ਗੁੱਸਾ ਆ ਗਿਆ ਤੇ ਫਿਰ ਅਸਲੀ ਰੂਪ ਦੇ ਵਿੱਚ ਆਣ ਕੇ ਭਿਆਨਕ ਰੂਪ ਬਣ ਕੇ ਉਹ ਭਗਵਾਨ ਰਾਮ ਜੀ ਦੇ ਸਾਹਮਣੇ ਖਲੋਤੀ। ਸੀਤੈ ਸਭੈ ਦੇਖ ਰਘੁਰਾਈ, ਕਹਾ ਅਨਜ ਸਨ ਸਯਨ ਬੁਝਾਈ। ਤੇ ਜਦੋਂ ਸੀਤਾ ਜੀ ਨੇ ਉਸ ਦੇ ਭਿਆਨਕ ਸਰੂਪ ਨੂੰ ਦੇਖਿਆ ਤੇ ਸੀਤਾ ਬਹੁਤ ਹੀ ਜ਼ਿਆਦਾ ਡਰ ਗਈ। ਉਸ ਵੇਲੇ ਭਗਵਾਨ ਜੀ ਨੇ ਜਦੋਂ ਦੇਖਿਆ ਕਿ ਸੀਤਾ ਬੜਾ ਡਰ ਗਈ ਹੈ, ਉਸ ਵੇਲੇ ਭਗਵਾਨ ਰਾਮ ਜੀ ਨੇ ਫਿਰ ਲਛਮਣ ਨੂੰ ਇਸ਼ਾਰੇ ਦੇ ਨਾਲ ਆਖਿਆ, ਸ਼ਰਮਿੰਦੀ ਹੋ ਕੇ ਉਹ ਪਾਰੀ, ਗਈ ਰਾਮ ਦੇ ਕੋਲ ਨਿਕਾਰੀ, ਰੂਪ ਭਿਅੰਕਰ ਚੱਟ ਉਸ ਕੀਤਾ, ਡਰ ਗਈ ਰੂਪ ਵੇਖ ਕੇ ਸੀਤਾ, ਸਹਿਣਤ ਕੀਤੀ ਲਛਮਣ ਤਾਈ, ਤੱਕ ਸਹਿਣਤ ਉਸ ਢਿੱਲ ਨਾ ਲਾਈ। ਭਗਵਾਨ ਨੇ ਕੁਝ ਹੱਥ ਦੇ ਇਸ਼ਾਰੇ ਦੇ ਨਾਲ ਲਛਮਣ ਨੂੰ ਸਹਿਣਤ ਕੀਤੀ ਹੈ ਤੇ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਭਗਵਾਨ ਦੀ ਸਹਿਣਤ ਨੂੰ ਸਮਝਿਆ ਲਛਮਣ ਤੇ ਫਿਰ ਉਹਨੇ ਢਿੱਲ ਨਾ ਕੀਤੀ। ਕੀ ਕੀਤਾ ਕਵੀ ਤੁਲਸੀਦਾਸ ਜੀ ਅੱਗੇ ਬਿਆਨ ਕਰਦੇ ਨੇ। ਲਛਮਣ ਅਤ ਲਾਗਵ ਸੋਨਾਕ ਕਾਨ ਬਿਨ ਕੀਨ, ਤਾਕੇ ਕਰ ਰਾਵਣ ਕਹੋ ਮਨੋ ਚੁਨੌਤੀ ਦੀਨ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਲਛਮਣ ਨੇ ਬੜੀ ਛੇਤੀ ਦੇ ਨਾਲ ਉਹਦਾ ਨੱਕ ਤੇ ਕੰਨ ਵੱਢ ਦਿੱਤੇ ਨੇ ਤੇ ਫਿਰ ਕਵੀ ਤੁਲਸੀਦਾਸ ਜੀ ਇਹ ਵੀ ਬਿਆਨ ਕਰਦੇ ਨੇ ਕਿ ਮਨ ਨੂੰ ਐਸਾ ਕਰਕੇ ਉਹਨੇ ਉਸ ਰਾਵਣ ਦੇ ਮਾਨੋ ਕਿ ਐਸਾ ਕਰਕੇ ਰਾਵਣ ਨੂੰ ਯੁੱਧ ਦੇ ਲਈ ਜਿਵੇਂ ਵੰਗਾਰਿਆ ਹੋਵੇ। ਹੁਣ ਤੁਲਸੀਦਾਸ ਜੀ ਬਿਆਨ ਕਰਦੇ ਨੇ ਉਹਦਾ ਨੱਕ ਵੀ ਵੱਢ ਦਿੱਤਾ ਤੇ ਉਹਦੇ ਦੋਵੇਂ ਕੰਨ ਵੀ ਵੱਢ ਦਿੱਤੇ, ਪਰ ਆਮ ਤੌਰ ਦੇ ਉੱਤੇ ਆਪਾਂ ਐਸਾ ਸੁਣਦੇ ਹਾਂ ਕਿ ਉਹਦਾ ਸਿਰਫ ਨੱਕ ਵੱਢਿਆ ਸੀ, ਪਰ ਉਹਦਾ ਨੱਕ ਤੇ ਕੰਨ ਦੋਵੇਂ ਹੀ ਕਵੀ ਤੁਲਸੀਦਾਸ ਜੀ ਲਿਖਦੇ ਨੇ ਕਿ ਲਛਮਣ ਨੇ ਕੱਟ ਦਿੱਤੇ।
ਨਾਕ ਕਾਨ ਬਿਨ ਭਈ ਬਿਕਰਾਰਾ, ਜਨ ਸਰਵ ਸੈਲ ਗੇਰ ਕੋ ਤਾਰਾ।
ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਨੱਕ ਤੇ ਕੰਨਾਂ ਤੋਂ ਬਿਨਾਂ ਉਹ ਬਹੁਤ ਜ਼ਿਆਦਾ ਹੋਰ ਵੀ ਭਿਆਨਕ ਲੱਗਣ ਲੱਗ ਪਈ ਹੈ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਉਹਦੇ ਸਰੀਰ ਤੋਂ ਲਹੂ ਇਸ ਪ੍ਰਕਾਰ ਦੇ ਨਾਲ ਵਹਿਣ ਲੱਗਿਆ ਕਿ ਜਿਵੇਂ ਪਹਾੜ ਦੇ ਉੱਤੋਂ ਗੇਰੂ ਦੀ ਧਾਰਾ ਵਹਿ ਰਹੀ ਹੋਵੇ। ਖਰ ਦੂਸ਼ਣ ਪੈ ਗਈ ਬਿਲ ਪਾਤਾ, ਤਿਗ ਤਿਗ ਤਵ ਪੌਰਿਸ਼ ਬਲ ਪ੍ਰਾਤਾ। ਇਸ ਤੋਂ ਬਾਅਦ ਸੂਪ ਨਖਾ ਵਿਰਲਾਪ ਕਰਦੀ ਹੋਈ ਪਹੁੰਚੀ ਹੈ ਲੰਕਾ ਦੇ ਵਿੱਚ, ਤੇ ਫਿਰ ਖਰ ਤੇ ਦੂਸ਼ਣ ਨਾਂ ਦੇ ਦੋ ਵੱਡੇ ਰਾਕਸ਼ਸ ਸਨ ਉਹਨਾਂ ਨੂੰ ਜਾ ਕੇ ਉਹ ਕਹਿਣ ਲੱਗੀ ਹੈ, ਕਹਿੰਦੀ ਹੈ ਕਿ ਹੇ ਭਰਾਵੋ, ਤੁਹਾਡੀ ਵੀਰਤਾ ਨੂੰ ਤ੍ਰਿਕਾਰ ਹੈ, ਤੁਹਾਡੇ ਬਲ ਨੂੰ ਲਾਣਤ ਹੈ, ਭਾਵ ਕਿ ਮੇਰੀ ਐਸੀ ਹਾਲਤ ਕਰ ਦਿੱਤੀ ਹੈ। ਇਸ ਪ੍ਰਕਾਰ ਦੇ ਨਾਲ ਤੁਲਸੀਦਾਸ ਜੀ ਬਿਆਨ ਕਰਦੇ ਨੇ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਲਿਖਦੇ ਨੇ, ਨੱਕ ਕੰਨ ਉਸ ਕੱਟ ਵਿਖਾਏ, ਇਹੋ ਚੁਣੌਤੀ ਲੰਕ ਪਠਾਏ, ਨੱਕ ਕੰਨ ਬਿਨ ਹੋਈ ਬੇਕਾਰ, ਵਰੇ ਪਰਬਤ ਜਿਉ ਗੇਰੂ ਤਾਰ, ਖਰ ਦੂਸ਼ਣ ਦੇ ਕੋਲੇ ਆਈ, ਬਿਰ ਲਾਈ ਤੇ ਗੱਲ ਸੁਣਾਈ, ਤ੍ਰਿਗਾਕਾਰ ਐਨੇ ਬਲਕਾਰ, ਐਡਾ ਗਰਭ ਗੁਮਾਨ ਅਪਾਰ, ਕੀ ਪੁਰਸ਼ਾਰਥ ਜੋਰ ਤੁਹਾਡਾ, ਵੇਖੋ ਵੀਰੋ ਹਾਲ ਅਸਾਡਾ। ਕਹਿੰਦੀ ਹੈ ਕਿ ਤੁਹਾਡੇ ਪੁਰਸ਼ਾਰਥ ਨੂੰ ਲਾਣਤ ਹੈ ਕਿ ਮੇਰੀ ਐਸੀ ਹਾਲਤ ਹੋ ਗਈ ਹੈ। ਖਰ ਤੇ ਜਿਹੜਾ ਦੂਸ਼ਣ ਹੈ, ਦੋ ਵੱਡੇ ਰਾਕਸ਼ਸ ਹਨ ਜਿਹੜੇ ਕਿ ਜਿਨ੍ਹਾਂ ਨੂੰ ਆਪਣਾ ਭਰਾਤਾ ਹੀ ਮੰਨ ਕੇ, ਤੇ ਜਿਹੜੀ ਸੂਪ ਨਖਾ ਹੈ ਇਸ ਤਰ੍ਹਾਂ ਕਹਿੰਦੀ, ਰੋਂਦੀ ਜਾਵਦੀ ਸੀ, ਕੀਰ ਨਹੀਂ ਪਾਵਦੀ ਸੀ, ਪਿੱਟ ਦੀ ਪਟਾਵਦੀ ਤੇ ਰੌਲਾ ਰੱਪਾ ਪਾਵਦੀ, ਗਾਲੀ ਤੇ ਗਲੋਚ ਨੂੰ ਅਲਾਵਦੀ ਸੀ ਮੋਹ ਬੋਲ, ਫੱਕੜਾਂ ਨੂੰ ਤੋਲ ਤੋਲ ਹੱਦ ਸੀ ਮੁਕਾਵਦੀ, ਥੱਕਦੀ ਥਕਾਵਦੀ ਏ ਸਾਵੇਂ ਜਾ ਕੇ ਰਾਕਸ਼ਾਂ ਦੇ, ਵੇਖੋ ਖਾਂ ਕਮੀਨੇ ਓਵੇਂ ਜੋਸ਼ ਸੀ ਦਵਾਵਦੀ, ਵਾਹੋ ਦਾਹੀ ਭੱਜੀ ਭੱਜੀ ਜਾਵਦੀ ਅਲਾਵਦੀ ਸੀ, ਨੱਕ ਕੰਨ ਵਾਲੀ ਕਥਾ ਕੂਕ ਕੂਕ ਕੇ ਸੁਣਾਵਦੀ। ਆਪਣੀ ਜਿਹੜੀ ਦਸ਼ਾ ਸੀ ਉਹਨੇ ਉਹਨਾਂ ਦੋਵਾਂ ਰਾਕਸ਼ਾਂ ਨੂੰ ਆਣ ਕੇ ਦੱਸੀ ਹੈ, ਇੱਕ ਦਾ ਨਾਮ ਖਰ ਸੀ ਤੇ ਦੂਜੇ ਦਾ ਨਾਮ ਸੀ ਦੂਸ਼ਣ। ਤੇ ਪੂਛਾ ਸਭ ਕਹਿਸ ਬੁਝਾਈ, ਜਾਤ ਤਾਣ ਸੁਣ ਸੇਨ ਬਣਾਈ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਫਿਰ ਉਹਨਾਂ ਦੇ ਪੁੱਛਣ ਦੇ ਉੱਤੇ ਸੂਪ ਨਖਾ ਨੇ ਸਾਰੀ ਕਥਾ ਉਹਨਾਂ ਨੂੰ ਸਮਝਾ ਦਿੱਤੀ ਹੈ। ਫਿਰ ਰਾਕਸ਼ਾਂ ਨੇ, ਕਵੀ ਜੀ ਲਿਖਦੇ ਨੇ ਕਿ ਸੈਨਾ ਨੂੰ ਛੇਤੀ ਹੀ ਤਿਆਰ ਕਰ ਲਿਆ। ਖਰ ਦੂਸ਼ਣ ਦੋਵੇਂ ਬਲਵਾਨ, ਸੂਝਵਾਨ ਤੇ ਬੁੱਧੀਮਾਨ, ਵੀਰ ਬਹਾਦਰ ਮੇਰੇ ਵੀਰੋ, ਜੰਗੀ ਕਰਤਵ ਵਾਲੇ ਸੀਰੋ, ਵੇਖੋ ਵੀਰ ਭੈਣ ਦਾ ਹਾਲ, ਭੈਣ ਬਣੀ ਜੇ ਡੈਣ ਬਿਹਾਲ, ਦੋ ਜੰਗਲ ਵਿੱਚ ਰਾਜ ਕੁਮਾਰੇ, ਕੀਤੇ ਉਹਨਾਂ ਨੀਚ ਇਹ ਕਾਰੇ, ਉੱਠੋ ਮਿਟਾਵੋ ਨਾਮ ਨਿਸ਼ਾਨ, ਕੌਣ ਵਣਾ ਵਿੱਚ ਇਹ ਇਨਸਾਨ। ਭਾਵ ਕੇ ਦੋ ਇਨਸਾਨ ਜਿਹੜੇ ਨੇ ਉਹਨਾਂ ਨੇ ਮੇਰੀ ਐਸੀ ਹਾਲਤ ਕੀਤੀ ਹੈ, ਇਸ ਕਰਕੇ ਤੁਸੀਂ ਉਹਨਾਂ ਦਾ ਵਿਨਾਸ਼ ਕਰ ਦੇ।
ਤਾਏ ਨਿਸਚਰ ਨਿਕਰ ਬਰੂਥਾ, ਜਨਸ ਪਛ ਕੱਜਲ ਗਿਰ ਜੂਥਾ।
ਕਵੀ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਰਾਕਸ਼ਾਂ ਨੇ ਇਹ ਸੁਣ ਕੇ ਛੇਤੀ ਹੀ ਸੈਨਾ ਨੂੰ ਤਿਆਰ ਕੀਤਾ। ਫਿਰ ਰਾਕਸ਼ਾਂ ਨੇ ਦਲਾਂ ਦੇ ਦਲ ਫੇਰ ਦੌੜੇ ਨੇ, ਮਾਨੋ ਕਿ ਖੰਭਾਂ ਵਾਲੇ ਸੁਰਮੇ ਦੇ ਜਿਵੇਂ ਪਹਾੜ ਝੁੰਡ ਬਣਾ ਕੇ ਜਾ ਰਹੇ ਹੋਣ, ਇਸ ਪ੍ਰਕਾਰ ਦੇ ਨਾਲ ਪ੍ਰਤੀਤ ਹੁੰਦਾ।
ਨਾਨਾ ਬਾਹਣ ਨਾਨਾ ਕਾਰਾ, ਨਾਨਾ ਯੁੱਧ ਤਰ ਕੋਰ ਅਪਾਰਾ।
ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਅਨੇਕਾਂ ਪ੍ਰਕਾਰ ਦੀਆਂ ਸਵਾਰੀਆਂ ਦੇ ਉੱਤੇ ਉਹ ਸਾਰੇ ਰਾਕਸ਼ਸ ਚੜੇ ਹੋਏ ਨੇ। ਇਸ ਤੋਂ ਇਲਾਵਾ ਉਹਨਾਂ ਦੀਆਂ ਬੇਅੰਤ ਤਰ੍ਹਾਂ ਦੀਆਂ ਹੀ ਸੂਰਤਾਂ ਨੇ, ਸ਼ਕਲਾਂ ਨੇ। ਉਹਨਾਂ ਨੇ ਅਪਾਰ ਤੇ ਅਸੰਖ ਜਿਹੜੇ ਭਿਆਨਕ ਸ਼ਸਤਰ ਨੇ ਉਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਧਾਰਨ ਕੀਤਾ ਹੋਇਆ।
ਜਾਤ ਤਾਣ ਜੋ ਮਾਨ ਸਮਾਰ, ਲੈ ਲੈ ਫੌਜਾਂ ਚੜੇ ਸਵਾਰ, ਕੱਜਲ ਦੇ ਪਰਬਤ ਇਹ ਭਾਰੇ, ਖੰਭ ਸਵਾਰੇ ਲਾ ਕਿਲਕਾਰੇ, ਕਈ ਪਾਂਤ ਦੇ ਰੂਪ ਵਟਾਏ, ਦੈਂਤਾ ਵਾਹਨ ਅਣਕ ਸਜਾਏ, ਅਣਕ ਪਾਂਤ ਦੇ ਲੈ ਹਥਿਆਰ, ਚੜੀਆਂ ਫੌਜਾਂ ਮੁੱਛ ਸਵਾਰ। ਰਾਕਸ਼ਸਾਂ ਦੀਆਂ ਜਿਹੜੀਆਂ ਫੌਜਾਂ ਨੇ, ਇਸ ਪ੍ਰਕਾਰ ਦੇ ਨਾਲ ਕਵੀ ਤੁਲਸੀਦਾਸ ਜੀ ਲਿਖਦੇ ਨੇ ਕਿ ਚੜ ਕੇ ਚੱਲੇ। ਸੂਪ ਨਖਾਇਆ ਗੇ ਕਰ ਲੀਨੀ, ਅਸ਼ੁਭ ਰੂਪ ਸ਼ਰੁਤ ਨਾਸਾਹੀਨੀ। ਕਵੀ ਜੀ ਲਿਖਦੇ ਨੇ ਕਿ ਸੂਪ ਨਖਾਂ ਨੂੰ ਰਸਤਾ ਦੱਸਣ ਦੇ ਵਾਸਤੇ ਉਹਨਾਂ ਨੇ ਅੱਗੇ ਲਾ ਲਿਆ ਹੈ, ਤੇ ਕਵੀ ਜੀ ਲਿਖਦੇ ਨੇ ਕਿ ਉਹ ਬੜੇ ਅਸ਼ੁਭ ਰੂਪ ਵਾਲੀ ਸੂਪ ਨਖਾ ਅੱਗੇ ਅੱਗੇ ਜਾ ਰਹੀ ਹੈ, ਜਿਹਦਾ ਨੱਕ ਵੀ ਵੱਡਿਆ ਹੋਇਆ ਤੇ ਕੰਨ ਵੀ ਵੱਡੇ ਹੋਏ ਨੇ। ਅਸ ਗੁਣ ਅਮਤ ਹੋਹੇ ਪੈਕਾਰੀ, ਗਣਨ ਮ੍ਰਿਤ ਬਿਸਮ ਸਭ ਚਾਰੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਅਪਾਰ ਤਰ੍ਹਾਂ ਦੇ ਅਸੰਖ ਜਿਹੜੇ ਅਪਸ਼ਗਨ ਨੇ ਉਹ ਹੋਣੇ ਸ਼ੁਰੂ ਹੋ ਗਏ ਨੇ, ਪਰ ਕਵੀ ਜੀ ਲਿਖਦੇ ਨੇ ਕਿ ਉਹ ਸਾਰੇ ਮੌਤ ਦੇ ਵਸ ਹੋ ਕੇ ਪ੍ਰੇਰੇ ਹੋਏ ਚਲੇ ਜਾ ਰਹੇ ਨੇ, ਉਹ ਕੁਸ਼ਗਨਾਂ ਨੂੰ ਰਤਾ ਜਿੰਨਾ ਵੀ ਨਹੀਂ ਵਿਚਾਰਦੇ। ਸਰੂਪ ਨਖਾਂ ਨੂੰ ਅੱਗੇ ਲਾਇਆ, ਆਪ ਕਰੂਪ ਧਰਤ ਤੇ ਆਇਆ, ਸ਼ਗਨ ਨਾ ਚੰਗੇ ਦੈਂਤਾਂ ਵਾਲੇ, ਆਪ ਮੌਤ ਦੇ ਆਪ ਬੌਤ ਨੇ ਬੱਕਰੇ ਪਾਲੇ, ਅਬ ਸ਼ਗਨਾਂ ਨੂੰ ਦਿਲੋਂ ਵਿਸਾਰ, ਫਸ ਗਏ ਕਾਲ ਜਾਲ ਦੀ ਮਾਰ। ਪਾਵ ਕੇ ਕਾਲ ਦੇ ਜਾਲ ਦੇ ਵਿੱਚ ਆਖਰਕਾਰ ਫਸਦੇ ਜਾ ਰਹੇ ਨੇ ਇਹ ਦੁਸ਼ਟ। ਗਰ ਜੈ ਤਰ ਜੈ ਗਗਨ ਉੜਾਹੀ, ਦੇਖ ਕਟਕ ਪਟ ਅਤ ਹਰ ਸ਼ਾਹੀ। ਕਵੀ ਤੁਲਸੀਦਾਸ ਜੀ ਲਿਖਦੇ ਨੇ ਕਿ ਬੱਦਲਾਂ ਦੇ ਵਾਂਗ ਗੱਜਦੇ ਨੇ, ਲਲਕਾਰੇ ਮਾਰਦੇ ਨੇ, ਤੇ ਆਕਾਸ਼ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਡਾ ਦੇਣਾ ਚਾਹੁੰਦੇ ਹੋਣ। ਆਪਣੀ ਸੈਨਾ ਨੂੰ ਵੇਖ ਕੇ ਯੋਧਾ ਲੋਕ ਬਹੁਤ ਹੀ ਜ਼ਿਆਦਾ ਖੁਸ਼ ਹੋ ਰਹੇ। ਕੋ ਕਹਿ ਜੀਅਤ ਤਾਰੋ ਦੋ ਪਾਈ, ਤਰ ਮਾਰੋ ਤੀਆ ਲੇ ਹੋ ਛੁੜਾਈ। ਉਹਨਾਂ ਰਾਕਸ਼ਾਂ ਦੇ ਵਿੱਚੋਂ ਕੁਝ ਦਾ ਐਸਾ ਕਹਿਣਾ ਸੀ ਕਿ ਦੋਵਾਂ ਭਰਾਵਾਂ ਨੂੰ ਮਾਰੋ ਨਾ, ਉਹਨਾਂ ਨੂੰ ਜਿਉਂਦਿਆਂ ਹੀ ਫੜ ਲਵੋ ਤੇ ਫੜ ਕੇ ਫੇਰ ਮਾਰ ਦਿਓ, ਤੇ ਜਿਹੜੀ ਉਹਨਾਂ ਦੀ ਇਸਤਰੀ ਹੈ ਸੀਤਾ ਉਹਨੂੰ ਜ਼ਬਰਦਸਤੀ ਖੋ ਲਿਆ ਜਾਵੇ। ਇਸ ਤਰ੍ਹਾਂ ਦੀਆਂ ਸਲਾਹਾਂ ਉਹ ਆਪਸ ਦੇ ਵਿੱਚ ਕਰਦੇ ਨੇ। ਗੱਜਣ ਲਲਕਾਰਨ ਕੁੱਦ ਮਾਰਨ, ਉੱਡ ਉੱਡ ਗਗਨੀ ਮੁੱਛ ਸਵਾਰਨ, ਵੇਖ ਵੇਖ ਸੈਨਾ ਖੁਸ਼ ਥੀਵਣ, ਜੰਗ ਵੇਖ ਕੇ ਜੋਧੇ ਜੀਵਨ, ਪਕੜੋ ਜਿਉਂਦੇ ਰਾਜ ਕੁਮਾਰ, ਕੋਈ ਆਖੇ ਮਾਰੋ ਤਲਵਾਰ, ਮਾਰ ਮੁਕਾਵੋ ਅਲਖ ਮਿਟਾਵੋ, ਨਾਰ ਇਹਨਾਂ ਦੀ ਖਸ ਲਿਆਵੋ। ਪਾਵ ਕੇ ਇਹਨਾਂ ਨੂੰ ਮਾਰ ਦਿਓ ਤੇ ਇਹਨਾਂ ਦੀ ਔਰਤ ਜਿਹੜੀ ਹੈ ਉਹਨੂੰ ਖੋ ਲਿਆ ਜਾਵੇ। ਤੂਰ ਪੂਰ ਨਭ ਮੰਡਲ ਰਹਾ, ਰਾਮ ਬੁਲਾਏ ਅਨਜ ਸਨ ਕਹਾ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਉਹਨਾਂ ਦੀ ਸੈਨਾ ਦੀ ਚੜਾਈ ਦੇ ਨਾਲ ਆਕਾਸ਼ ਮੰਡਲ ਦੇ ਵਿੱਚ ਬਹੁਤ ਜ਼ਿਆਦਾ ਧੂੜ ਛਾ ਗਈ ਹੈ। ਕਵੀ ਜੀ ਲਿਖਦੇ ਨੇ ਕਿ ਭਗਵਾਨ ਰਾਮ ਜੀ ਨੇ ਉਸ ਵੇਲੇ ਲਛਮਣ ਨੂੰ ਆਪਣੇ ਕੋਲ ਬੁਲਾਇਆ ਤੇ ਫਿਰ ਇਸ ਤਰ੍ਹਾਂ ਹੁਕਮ ਕੀਤਾ, ਲੈ ਜਾਣ ਕੇ ਜਾਓ ਗਿਰ ਕੰਦਰ, ਆਵਾ ਨਿਸਚਰ ਕਟਕ ਭਯੰਕਰ। ਲਛਮਣ ਨੂੰ ਆਪਣੇ ਕੋਲ ਬੁਲਾ ਕੇ ਭਗਵਾਨ ਰਾਮ ਜੀ ਕਹਿੰਦੇ ਨੇ ਕਿ ਲਛਮਣ, ਭਿਆਨਕ ਜਿਹੜੀ ਦੁਸ਼ਟਾਂ ਰਾਕਸ਼ਾਂ ਦੀ ਸੈਨਾ ਹੈ ਉਹ ਚੜ ਕੇ ਆ ਰਹੀ ਹੈ, ਇਸ ਕਰਕੇ ਜਾਨਕੀ ਨੂੰ ਪਾਵ ਕੇ ਸੀਤਾ ਨੂੰ ਲੈ ਕੇ ਤੂੰ ਪਹਾੜ ਦੀ ਗੁਫਾ ਦੇ ਵਿੱਚ ਚਲਿਆ ਜਾ, ਉੱਥੇ ਜਾ ਕੇ ਲੁਕ ਜਾਓ ਤੇ ਪਰ ਸਾਵਧਾਨ ਰਹਿਓ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਨੇ ਆਖੇ, ਤੂੜ ਗੁਬਾਰ ਉੱਡੀ ਨਭ ਛਾਈ, ਅਚਰਜ ਇਹ ਹਨੇਰੀ ਆਈ। ਲਛਮਣ ਨੂੰ ਪ੍ਰਭ ਕੋਲ ਬੁਲਾਇਆ, ਉਸ ਨੂੰ ਤੀਰਜ ਨਾਲ ਅਲਾਇਆ, ਲੈ ਜਾਵੋ ਹੁਣ ਸੀਆ ਕਿਨਾਰੇ, ਦੈਂਤ ਚੜੇ ਲੈ ਫੌਜਾਂ ਪਾਰੇ। ਭਗਵਾਨ ਰਾਮ ਜੀ ਕਹਿੰਦੇ ਨੇ ਕਿ ਦੈਂਤ ਵੱਡੀਆਂ ਫੌਜਾਂ ਨੂੰ ਲੈ ਕੇ ਚੜ ਕੇ ਆ ਗਏ ਨੇ, ਇਸ ਕਰਕੇ ਸੀਤਾ ਨੂੰ ਪਾਸੇ ਲੈ ਜਾ। ਰਾਹਿਓ ਸਜਗ ਸੁਣ ਪ੍ਰਭ ਕੈ ਬਾਣੀ, ਚਲੇ ਸਹਿਤ ਸਿਰ ਸਰ ਧਨ ਪਾਣੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਦੇ ਬਚਨਾਂ ਨੂੰ ਸੁਣ ਕੇ ਲਛਮਣ ਹੱਥ ਦੇ ਵਿੱਚ ਤਨਿਸ਼ ਬਾਣ ਲੈ ਕੇ ਸੀਤਾ ਨੂੰ ਨਾਲ ਲੈ ਕੇ ਤੇ ਫਿਰ ਉਥੋਂ ਚੱਲ ਪਏ। ਦੇਖ ਰਾਮ ਰਿਪ ਦਲ ਚਲ ਆਵਾ, ਬੇਹਸ ਕਠਨ ਕੋ ਦੰਡ ਚੜਾਵਾ।
ਵੈਰੀ ਦਾ ਦਲ ਆਪਣੇ ਨੇੜੇ ਆਇਆ ਸਮਝ ਕੇ ਫੇਰ ਭਗਵਾਨ ਰਾਮ ਚੰਦਰ ਜੀ ਨੇ ਹੱਸਦੇ ਹੋਇਆ ਆਪਣਾ ਜਿਹੜਾ ਕਠੋਰ ਧਨੁਸ਼ ਸੀ ਉਸ ਨੂੰ ਚੜਾਇਆ।
ਸੋਹਣੇ ਵਚਨ ਪ੍ਰਭ ਦੇ ਗਉ ਨਾਲ, ਹੋ ਹੁਸ਼ਿਆਰ ਚੱਲੇ ਖਿਨ ਤਾਲ, ਗਿਰ ਕੰਦਰ ਵੱਲ ਚੱਲੇ ਚਲਾਏ, ਵੇਖੇ ਰਾਮ ਦੈਂਤ ਜਦ ਆਏ, ਤਦ ਉਸ ਚੇਲਾ ਧਨੁਸ਼ ਚੜਾਇਆ, ਮਨ ਵਿਚ ਰਗਬਰ ਹੱਸ ਵਿਖਾਇਆ।
ਪਾਵ ਕੇ ਹੱਸ ਕੇ ਫਿਰ ਭਗਵਾਨ ਨੇ ਆਪਣੇ ਤਨਖ ਦੇ ਉੱਤੇ ਚਿੱਲਾ ਚਾੜਿਆ।
ਕੋ ਦੰਡ ਕਠਣ ਚੜਾਏ ਸਿਰ, ਜੱਟ ਜੁੱਟ ਬਾਂਧਤ ਸੋਹ ਕਿਉ, ਮਰਕਤ ਸਹਿਲ ਪਰ ਲਰਤ ਦਾਮਨ, ਕੋਟ ਸੋ ਜੁਗ ਪੁਜਗ ਜਯੋ।
ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਕਰੜੇ ਤਨਿਸ਼ ਨੂੰ ਚੜਾ ਕੇ ਸਿਰ ਦੇ ਉੱਤੇ ਜੜਾਵਾਂ ਦਾ ਜੋੜਾ ਬੰਨਦੇ ਹੋਇਆਂ ਭਗਵਾਨ ਰਾਮ ਜੀ ਇਸ ਤਰ੍ਹਾਂ ਸੋਭਾ ਪਾ ਰਹੇ ਨੇ ਕਿ ਜਿਵੇਂ ਪੰਨੇ ਦੇ ਪਹਾੜ ਦੇ ਉੱਤੇ ਕਰੋੜਾਂ ਬਿਜਲੀਆਂ ਦੇ ਨਾਲ ਦੋ ਸੱਪ ਲੜ ਰਹੇ ਹੋਣ। ਇਸ ਪ੍ਰਕਾਰ ਦੀ ਤਸਵੀਰ ਕਵੀ ਤੁਲਸੀ ਦਾਸ ਜੀ ਦੇ ਰਹੇ ਨੇ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
ਸਿਰ ਜੂੜਾ ਸੋਭੇ ਭਗਵਾਨ, ਹੱਥ ਵਿਚ ਸੋਭੇ ਤੀਰ ਕਮਾਨ, ਦੋ ਹੱਥੀ ਜਾਂ ਜਟਾ ਬਣਾਵੇ, ਇਉ ਕਵੀਆਂ ਮਨ ਉਪਮਾ ਆਵੇ, ਨੀਲ ਮਣੀ ਪਰਬਤ ਵਿਚਕਾਰ, ਬਿਜਲੀ ਨੇ ਜਿਉ ਬਿਜਲੀ ਦੇ ਜਿਉ ਅਣਕ ਅੰਬਾਰ, ਲੜਨ ਉਹਨਾਂ ਸੰਗ ਦੋ ਸੱਪ ਕਾਲੇ, ਐਉ ਰਗਬਰ ਦੋ ਪੂਜਾ ਵਿਸ਼ਾਲੇ।
ਭਗਵਾਨ ਦੀਆਂ ਦੋ ਬਾਹਾਂ ਇਸ ਪ੍ਰਕਾਰ ਦੇ ਨਾਲ ਇਸ ਪ੍ਰਕਾਰ ਦੀਆਂ ਨੇ ਕਿ ਜਿਵੇਂ ਦੋ ਸੱਪ ਆਪਸ ਦੇ ਵਿੱਚ ਲੜ ਰਹੇ ਹੋਣ।
ਕਟ ਕਸ ਨਿਖੰਗ ਵਿਸਾਲ ਪੁਜ, ਗਹ ਚਾਪ ਬਿਸਖ ਸੁਧਾਰ ਕੈ, ਚਿਤਵਤ ਮਨੋ ਮ੍ਰਿਗ ਰਾਜ ਪ੍ਰਭ, ਗਜ ਰਾਜ ਕਟਾ ਨਿਹਾਰ ਕੈ।
ਗ੍ਰੰਥਾਕਾਰ ਤੁਲਸੀ ਦਾਸ ਜੀ ਪ੍ਰਮਾਣ ਦਿੰਦੇ ਨੇ ਕਿ ਲੱਕ ਦੇ ਨਾਲ ਤਰਕਸ਼ ਕੱਸ ਕੇ ਵਿਸ਼ਾਲ ਬਾਹਾਂ ਦੇ ਵਿੱਚ ਧਨੁਸ਼ ਨੂੰ ਲੈ ਕੇ ਤੇ ਬਾਣਾਂ ਨੂੰ ਸਾਧ ਕੇ ਭਗਵਾਨ ਰਾਮ ਜੀ ਇਸ ਪ੍ਰਕਾਰ ਦੇ ਨਾਲ ਉਹਨਾਂ ਦੇ ਵੱਲ ਵੇਖ ਰਹੇ ਨੇ ਕਿ ਜਿਵੇਂ ਮਤ ਵਾਲੇ ਵੱਡੇ ਹਾਥੀਆਂ ਦੇ ਝੁੰਡ ਨੂੰ ਆਉਂਦਿਆਂ ਹੋਇਆਂ ਵੇਖ ਕੇ ਸ਼ੇਰ ਉਹਨਾਂ ਦੇ ਵੱਲ ਵੇਖ ਰਿਹਾ ਹੋਵੇ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਉਹਨਾਂ ਨੂੰ ਵੇਖ ਰਹੇ ਨੇ।
ਪੱਥੇ ਸੋਹਣ ਲੱਕ ਦੇ ਨਾਲ, ਹੱਥੀ ਸੋਭੇ ਤਨਿਸ਼ ਕਮਾਲ, ਜਾਂ ਉਹ ਚਿੱਲੇ ਤੀਰ ਚੜਾਵੇ, ਜਾਂ ਉਹ ਗਰਜ ਕਨੇਰੀ ਲਾਵੇ, ਐਉਂ ਜਾਪੇ ਜਿਉ ਸ਼ੇਰ ਜਵਾਨ, ਘਟਾ ਹਾਥੀਆਂ ਵੇਖ ਮਹਾਨ।
ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਹਾਥੀਆਂ ਦੇ ਝੁੰਡ ਨੂੰ ਸ਼ੇਰ ਵੇਖ ਰਿਹਾ ਹੋਵੇ।
ਆਏ ਗਏ ਬਗ ਮੇਲ ਤਰੋ, ਤਰੋ ਤਾਵਤ ਸੁਪਟ, ਜਥਾ ਬਿਲੋਕ ਅਕੇਲ ਬਾਲ, ਰਬੈ ਕੇਰਤ ਦਨਜ।
ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਫੜੋ ਫੜੋ ਕਹਿੰਦੇ ਹੋਏ ਰਾਕਸ਼ਸ ਯੋਧੇ ਪਾਲਾਂ ਨੂੰ ਬੰਨ ਕੇ ਦੌੜਦੇ ਹੋਏ ਆਏ ਨੇ। ਉਹਨਾਂ ਨੇ ਭਗਵਾਨ ਰਾਮ ਜੀ ਨੂੰ ਚਾਰੇ ਪਾਸਿਓਂ ਇਸ ਪ੍ਰਕਾਰ ਦੇ ਨਾਲ ਘੇਰਾ ਪਾ ਲਿਆ ਕਿ ਜਿਵੇਂ ਸਵੇਰ ਦੇ ਬਾਲਕ ਸੂਰਜ ਨੂੰ ਇਕੱਲਾ ਵੇਖ ਕੇ ਸੰਦੇਹ ਨਾਂ ਦਾ ਦੈਂਤ ਘੇਰਦਾ ਹੋਵੇ। ਇਸ ਪ੍ਰਕਾਰ ਦੇ ਨਾਲ ਭਗਵਾਨ ਨੂੰ ਆਣ ਘੇਰਿਆ।
ਬੇਲ ਗਾਮ ਸੀ ਸੈਣ ਸਭ, ਦੈਂਤ ਮਚਾਵਣ ਸ਼ੋਰ, ਪਕੜੋ ਮਾਰੋ ਜਾਏ ਨਾ ਬਾਲ ਰਵੀ ਕਨ ਕੋਰ।
ਇਸ ਪ੍ਰਕਾਰ ਦੇ ਨਾਲ ਰੌਲਾ ਪਾਉਂਦੇ ਨੇ, ਫੜ ਲੋ ਜਾਵੇ ਨਾ।
ਪ੍ਰਭ ਬਿਲੋਕ ਸਰ ਸਕੈ ਨ ਡਾਰੀ, ਥਕਤ ਪਈ ਰਜਨੀ ਚਰ ਤਾਰੀ।
ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਸੁੰਦਰਤਾ ਦੀ ਖਾਣ ਭਗਵਾਨ ਰਾਮ ਜੀ ਨੂੰ ਵੇਖ ਕੇ ਰਾਕਸ਼ਾਂ ਦੀ ਸੈਨਾ ਬਹੁਤ ਜ਼ਿਆਦਾ ਢਿੱਲੀ ਪੈ ਗਈ ਹੈ ਤੇ ਉਹਨਾਂ ਦੇ ਉੱਤੇ ਬਾਣ ਉਹ ਚਲਾ ਨਹੀਂ ਸਕਦੇ। ਭਾਵ ਕੇ ਭਗਵਾਨ ਦੇ ਰੂਪ ਦੇ ਉੱਤੇ ਹੀ ਉਹ ਸਾਰੇ ਮੋਹਿਤ ਹੋ ਗਏ।
ਅਚਰਜ ਸੂਰਤ ਵੇਖ ਕੇ ਨਿਸ਼ਚਰ ਸੈਨ ਹੈਰਾਨ, ਤੀਰ ਕਮਾਣੋ ਨਾ ਛੁੱਟੇ ਤੱਕ ਮੂਰਤ ਕੁੱਲ ਪਾਣ।
ਭਗਵਾਨ ਜੀ ਦੀ ਸੁੰਦਰ ਮੂਰਤੀ ਨੂੰ ਵੇਖ ਕੇ ਕਵੀ ਜੀ ਲਿਖਦੇ ਨੇ ਕਿ ਕੋਈ ਵੀ ਤੀਰ ਚਲਾਉਣ ਦੀ ਹਿੰਮਤ ਨਹੀਂ ਕਰਦਾ।
ਸਚਿਵ ਬੋਲ ਬੋਲੇ ਖਰ ਦੂਸ਼ਣ, ਯਹ ਕੋਈ ਨਿਪ ਬਾਲਕ ਨਰ ਭੂਸ਼ਣ।
ਉਸ ਵੇਲੇ ਖਰ ਤੇ ਦੂਸ਼ਨ ਜਿਹੜੇ ਕਿ ਸੈਨਾ ਦੇ ਮੋਹਰੀ ਸਨ, ਉਹਨਾਂ ਦੋਵਾਂ ਨੇ ਮੰਤਰੀ ਨੂੰ ਬੁਲਾ ਕੇ ਆਖਿਆ ਕਿ ਇਹ ਜਿਹੜੇ ਰਾਜਕੁਮਾਰ ਨੇ ਇਹ ਮਨੁੱਖਾਂ ਦੇ ਗਹਿਣੇ ਮਾਤਰ ਨੇ।
ਨਾਗ ਅਸੁਰ ਸੁਰ ਨਰ ਮੁਨ ਜੇਤੇ ਦੇਖੇ ਜਿੱਤੇ ਹਤੇ ਹਮ ਕੇਤੇ।
ਖਰ ਤੇ ਦੂਸ਼ਨ ਦੋਵੇਂ ਕਹਿੰਦੇ ਨੇ ਕਿ ਜਿੰਨੇ ਵੀ ਨਾਗ ਨੇ, ਜਿੰਨੇ ਵੀ ਰਾਕਸ਼ਸ ਨੇ, ਜਿੰਨੇ ਵੀ ਦੇਵਤੇ ਨੇ ਤੇ ਜਿੰਨੇ ਵੀ ਮਨੁੱਖ ਤੇ ਮੁਨੀ ਨੇ, ਉਹਨਾਂ ਸਾਰਿਆਂ ਨੂੰ ਅਸੀਂ ਵੇਖਿਆ ਵੀ ਹੈ। ਪਰ ਕਵੀ ਜੀ ਲਿਖਦੇ ਨੇ ਕਿ ਉਹਨਾਂ ਆਖਿਆ ਕਿ ਸਾਰਿਆਂ ਨੂੰ ਜਿੱਤਿਆ ਵੀ ਹੈ ਤੇ ਕਈਆਂ ਨੂੰ ਮਾਰਿਆ ਵੀ ਹੈ।
ਹਮ ਪਰ ਜਨਮ ਸੁਣੋ ਸਭ ਪਾਈ ਦੇਖੀ ਨਹੀਂ ਅਸ ਸੁੰਦਰ ਤਾਈ।
ਪਰ ਕਹਿੰਦੇ ਨੇ ਹੇ ਭਰਾਵੋ ਸੁਣੋ ਧਿਆਨ ਦੇ ਨਾਲ ਸਾਡੀ ਗੱਲ ਨੂੰ ਕਿ ਅੱਜ ਤੱਕ ਐਸੀ ਸੁੰਦਰਤਾ ਜਨਮ ਭਰ ਅਸੀਂ ਕਿਸੇ ਦੀ ਵੀ ਨਹੀਂ ਵੇਖੀ ਜੈਸੀ ਇਹਨਾਂ ਦੀ ਸੁੰਦਰਤਾਈ ਹੈ। ਇਸ ਪ੍ਰਕਾਰ ਦੇ ਨਾਲ ਉਹਨਾਂ ਦੋਵਾਂ ਨੇ ਆਖਿਆ ਕਿ ਜਿਹੜੇ ਸੈਨਾ ਦੇ ਮੋਹਰੀ ਨੇ ਖਰ ਤੇ ਦੂਸ਼ਨ।
ਖਰ ਦੂਸ਼ਨ ਨੇ ਆਖ ਸੁਣਾਇਆ ਸੁਣੋ ਸਚਵੇ ਅਚਰਜ ਮਾਇਆ ਨਿਰਭ ਬਾਲਕ ਨਰ ਭੂਸ਼ਣ ਪਿਆਰੇ ਜੋ ਜੰਗਲ ਵਿਚ ਰਾਜ ਕੁਮਾਰੇ ਨਾਗ ਸੁਰਾ ਸਰ ਨਰ ਮੁਨ ਜੇਤੇ ਵੇਖੇ ਜਿੱਧਰ ਕਿੱਧਰ ਬ੍ਰਹਮ ਬੇਤੇ ਜਨਮ ਪਾਏ ਤੇ ਹੁਣ ਤੱਕ ਪਾਈ ਨਹੀਂ ਵੇਖੀ ਇਹ ਸੁੰਦਰਤਾਈ। ਐਸੀ ਜਿਹੜੀ ਸੁੰਦਰਤਾਈ ਹੈ ਉਹ ਕਹਿੰਦੇ ਨੇ ਕਿ ਅਜੇ ਤੱਕ ਅਸੀਂ ਕਿਸੇ ਦੀ ਵੀ ਨਹੀਂ ਵੇਖੀ। ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਭਾਵੇਂ ਕਿ ਰਾਮ ਜੀ ਨੂੰ ਘੇਰਾ ਪਾਇਆ ਹੋਇਆ ਪਰ ਕਵੀ ਤੁਲਸੀਦਾਸ ਜੀ ਲਿਖਦੇ ਨੇ ਕਿ ਕਿਸੇ ਨੇ ਪ੍ਰਹਾਰ ਨਹੀਂ ਕੀਤਾ ਕਿਉਂਕਿ ਕੋਈ ਵੀ ਉਹਨਾਂ ਨੂੰ ਮਾਰਨਾ ਨਹੀਂ ਚਾਹੁੰਦਾ। ਇਸ ਪ੍ਰਕਾਰ ਦੇ ਨਾਲ ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਤੁਲਸੀਦਾਸ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।